ಅದಕ್ಕೆ बंधन काटने हरि
काटने हरि स्वामी।
ਚਰਨਾਂ ਅੰਦਰ ਹਯਾਤੀ ਦੀਆਂ ਕੁਝ ਘੜੀਆਂ ਗੁਰੂ ਦਾ ਯਸ ਸਰਵਨ ਕਰਦਿਆਂ ਗੁਜ਼ਾਰ ਰਹੇ। ਵੱਡ ਭਾਗੇ ਹਾਜ਼ਰੀਨ ਜੀਓ, ਪਿਆਰ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਪੰਨੇ 5894 ਸ਼ਬਦ ਨੇ ਅਤੇ 31 ਰਾਗਾਂ ਵਿੱਚ ਮਨਜ਼ੂਮ ਹਨ। ਸ਼ਾਇਦ ਹੀ ਕੋਈ ਰਾਗ ਐਸਾ ਹੋਵੇ ਅਤੇ ਸ਼ਾਇਦ ਹੀ ਕੋਈ ਸ਼ਬਦ ਐਸਾ ਹੋਵੇ ਔਰ ਸ਼ਾਇਦ ਹੀ ਕੋਈ ਸੁਫਾ ਐਸਾ ਹੋਵੇ ਜਿਸ ਉੱਤੇ ਸਤਿਗੁਰਾਂ ਨੇ ਨੇਕ ਪੁਰਸ਼ਾਂ ਦੀ ਸੋਭਤ ਨੂੰ ਵਡਿਆਇਆ ਨਾ ਹੋਵੇ, ਸੋਭਤੇ ਨੇਕ ਮਰਦਾਂ ਨੂੰ ਸਲਾਹਿਆ ਨਾ ਹੋਵੇ। ਕਹਿਣ ਦਾ ਭਾਵ ਹੈ, ਲਫ਼ਜ਼ ਤਾਂ ਮੈਂ ਨਾ ਨਾਲ ਆਖਿਆ ਪਰ ਪੋਜ਼ੀਟਿਵ ਸੈਂਸ ਹੈ, ਯਾਨੀ ਹਰ ਸ਼ਬਦ ਅੰਦਰ ਹੀ, ਨਹੀਂ ਤਾਂ ਹਰ ਸੁਫੇ ਅੰਦਰ ਹੀ, ਨਹੀਂ ਤਾਂ ਹਰ ਰਾਗ ਅੰਦਰ ਹੀ ਪੜ੍ਹਿਆ ਸੁਣਿਆ ਅਤੇ ਵਿਚਾਰਿਆ ਇਹ ਸਤਿਗੁਰੂ ਦੀ ਪੰਧ ਅਤੇ ਨਸੀਹਤ ਸਿਕਸ਼ਾ ਪ੍ਰਾਪਤ ਹੋ ਜਾਏਗੀ ਕਿ ਸੰਗਤ ਤੋਂ ਬਗੈਰ, ਨੇਕ ਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਮਨੁੱਖ ਦਾ ਜੀਵਨ ਕਦੀ ਉੱਚਾ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਤੌਸੀਫੋ ਸੁਨਾਨ ਦਰਾਂਦੇ ਨੇ, ਸੋਭਤੇ ਨੇਕ ਮਰਦਾਂ ਗਰ ਬਾਸ਼ੁਭ ਨਸੀਬ, ਸੋਭਤੇ ਨੇਕ ਮਰਦਾਂ ਗਰ ਬਾਸ਼ੁਭ ਨਸੀਬ, ਦਲਤੇ ਜਾਵੇਦ ਜਾਬੀ ਐ ਹਬੀਬ। ਇੱਕ ਜਗ੍ਹਾ ਇੱਕ ਹੋਰ ਮਹਾਂਪੁਰਸ਼ ਨੇ ਪਰਸ਼ੀਅਨ ਵਿੱਚ ਫਾਰਸੀ ਵਿੱਚ ਆਖਿਆ ਹੈ, ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਯਕਸੂਈ ਨਾਲ ਮਹਵੀਅਤ ਨਾਲ ਇੰਟਿਊਨ ਹੋ ਕੇ ਜੇ ਕੋਈ ਇੱਕ ਲਮਹਾ ਵੀ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠ ਜਾਵੇ ਤਾਂ ਇਸ ਯਕਸੂਈ ਨਾਲ ਇੰਨਾ ਸਮਾਂ ਪਵਿੱਤਰ ਸੰਗਤ ਅੰਦਰ ਗੁਜ਼ਾਰਿਆ ਹੋਇਆ ਬੜਾ ਹੀ ਭਾਰੀ ਪੁੰਨ ਅਤੇ ਸਵਾਬ ਦਾ ਕਾਰਨ ਬਣਦਾ ਹੈ। ਯਕ ਲਮਹਾ ਸੁਭ ਤੇ ਬਾਉਲੀਆ, ਯਕ ਲਮਹਾ ਸੁਭ ਤੇ ਬਾਉਲੀਆ। ਲਮਹਾ ਕਹਿੰਦੇ ਨੇ ਜਿਵੇਂ ਟਾਈਮ ਦੀ ਵੰਡ ਹੁੰਦੀ, ਬਿਸਵਾ ਚਸਿਆ ਕੜੀਆ ਪਹਿਰਾ ਥਿੱਤੀ ਵਾਰੀ ਮਾਂ, ਇਹ ਤਾਂ ਹੈ ਨਾ ਚੜ੍ਹਾਈ। ਇਸੇ ਤਰ੍ਹਾਂ ਹੇਠਾਂ ਨੂੰ ਉੱਤੋਂ ਤਾਂ ਇੱਕ ਲਮਹਾ ਆਉਂਦਾ ਹੈ, ਮੂਮੈਂਟ। ਹੱਥ ਫਰਕਣ ਵਿੱਚ ਜਿੰਨਾ ਚਿਰ ਵੀ ਕੋਈ ਯਕਸੂਈ ਨਾਲ ਮਹਾਂਪੁਰਸ਼ਾਂ ਦੀ ਸੋਭਤ ਵਿੱਚ ਆ ਜਾਏ ਤੋ ਯਕ ਲਮਹਾ ਸੁਭ ਤੇ ਬਾਉਲੀਆ, ਬਿਹਤਰ ਸੱਤ ਸਾਲਾ ਤਾਇਆ ਏ ਅਤੇ ਬੇਰਿਆ। ਸੈਂਕੜੇ ਵਰੇ ਨਿਸ਼ਕਾਮ ਸਿਮਰਨ ਭਜਨ ਇਬਾਦਤ ਕਰਨ ਨਾਲੋਂ ਉਹਦਾ ਸਵਾਬ ਵਾਧੂ ਦੱਸਿਆ ਹੈ। ਆਪ ਕਹੋਗੇ ਕੋਈ ਹੋਰ ਮਿਸਾਲ, ਬਿਲਕੁਲ ਗੱਲ ਸ਼ੁਰੂ ਇਸ ਲਈ ਕੀਤੀ ਹੈ। ਇਤਿਹਾਸ ਕਹਿੰਦਾ ਹੈ ਇੱਕ ਰਾਜਾ, ਚੱਕਰਵਰਤੀ ਰਾਜਾ, ਦੁਨਿਆਵੀ ਤੌਰ ਉੱਤੇ ਵੀ ਬੜੀ ਉੱਚੀ ਸੁਰਤ ਰੱਖਣ ਵਾਲਾ ਅਤੇ ਦੈਵੀ ਮਤ ਰੱਖਣ ਵਾਲਾ, ਇਹ ਫਰਕ ਹੋਇਆ ਕਰਦਾ ਹੈ। ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੰਗਤ ਵਿੱਚ ਹੁੰਦਾ ਕੀ ਹੈ, ਇੱਥੇ ਘਾੜਤ ਘੜੀ ਜਾਂਦੀ ਹੈ। ਕਾਹਦੀ? ਸੁਰਤ ਦੀ, ਮਨ ਦੀ, ਬੁੱਧੀ ਦੀ, ਇੱਕ ਚੀਜ਼ ਨਹੀਂ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਦੁਨਿਆਵੀ ਅਕਲ ਅਤੇ ਪਰਮਾਰਥੀ ਅਕਲ, ਇਹ ਘੜੀਆਂ ਜਾਂਦੀਆਂ ਨੇ ਸੰਗਤ ਵਿੱਚ, ਤੋ ਉਸ ਦੀ ਐਸੀ ਘਾੜਤ ਬਣ ਗਈ ਹੈ। ਰਾਜਪਾਗ ਕਰਦਾ ਹੋਇਆ ਬੜਾ ਹੀ ਖੂਬਸੂਰਤ ਜੀਵਨ ਗੁਜ਼ਾਰਦਾ ਹੈ, ਉਦਾਸ ਜੀਵਨ ਗੁਜ਼ਾਰਦਾ ਹੈ। ਜਿਵੇਂ ਕੁਦਰਤ ਦਾ ਅਟਲ ਨਿਯਮ ਹੈ, ਉਸਦੀ ਮੌਤ ਹੋ ਜਾਂਦੀ ਹੈ। ਇਤਿਹਾਸ ਕਹਿੰਦਾ ਹੈ, ਗੁਰਬਾਣੀ ਵਿੱਚ ਵੀ ਆਉਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣੀ ਜ਼ੁਬਾਨਦਾਨੀ ਅੰਦਰ ਮਕਬੂਲ ਬਾਣੀ ਅੰਦਰ ਦੱਸਦੇ ਨੇ ਕਿ ਜਿਸ ਵੇਲੇ ਉਸਦਾ ਵਿਵਾਨ ਇਹ ਜਮਗਣ ਨਹੀਂ ਬਲਕਿ ਹਰ ਗਣ ਲਈ ਜਾ ਰਹੇ ਸਨ, ਦੇਵਤੇ ਲਈ ਜਾ ਰਹੇ ਸਨ, ਅਤੇ ਉਸਨੇ ਹੁਕਮ ਕੀਤਾ ਰੁਕ ਜਾਓ, ਰੁਕ ਗਏ। ਦੀਵਾਨ ਉਤਾਰ ਦਿਓ, ਉਤਾਰ ਦਿੱਤਾ। ਆਪ ਵਿੱਚੋਂ ਨਿਕਲਿਆ, ਇਹ ਰੂਪਕ ਕਿਸੇ ਡੋਲੀ ਦਾ ਹੈ, ਪੀਨਸ ਦਾ ਹੈ, ਵਿੱਚੋਂ ਨਿਕਲਿਆ ਅਤੇ ਰਾਜਾ ਇੱਕ ਪਾਸੇ ਨੂੰ ਤੁਰਨ ਲੱਗ ਪਿਆ। ਪਰਮੇਸ਼ੁਰ ਦੇ ਭੇਜੇ ਹੋਏ ਦੇਵਤਿਆਂ ਨੇ ਆਖਿਆ, ਮਹਾਰਾਜ ਕਿੱਧਰ ਚੱਲੇ ਹੋ? ਇਹ ਤੁਹਾਡਾ ਰਾਹ ਨਹੀਂ ਹੈ, ਇਹ ਤੁਹਾਡੇ ਵਰਗੇ ਜੀਵਨ ਗੁਜ਼ਾਰਨ ਵਾਲਿਆਂ ਦਾ ਰਸਤਾ ਨਹੀਂ ਹੈ। ਤੁਸੀਂ ਇਸ ਰਾਹ ਜਾਣਾ ਹੈ ਜਿਸ ਵਿੱਚ ਹਰਿਆਵਲ ਹੈ, ਗੁਲ ਨੇ, ਬਾਗਾਤ ਨੇ, ਚਮਨ ਹੈ, ਸਾਰਾ ਰਸਤਾ ਮਹਿਕ ਰਿਹਾ ਹੈ, ਗੁਲਿਸਤਾਂ ਹਨ, ਬੂਸਤਾਂ ਹਨ। ਤੁਹਾਡਾ ਰਾਹ ਇਹ ਹੈ ਅਤੇ ਸੱਚਖੰਡ ਦਾ ਰਾਹ ਹੈ। ਜਿੱਧਰ ਤੁਸੀਂ ਤੁਰ ਪਏ ਹੋ ਮਹਾਰਾਜ, ਇਹ ਤਾਂ ਜਹੰਨਮ ਦਾ ਰਾਹ ਹੈ, ਇਹ ਤਾਂ ਨਰਕਾਂ ਦਾ ਰਾਹ ਹੈ, ਇਹ ਤਾਂ ਪਾਪੀਆਂ ਦੇ ਜਾਣ ਵਾਲੀ ਬਾਤ ਹੈ, ਇੱਧਰ ਤਾਂ ਪਾਪੀਆਂ ਦਾ ਬਸੇਰਾ ਹੈ। ਇਹਨੇ ਕਿਹਾ, ਮੈਂ ਤੁਹਾਤੋਂ ਪੁੱਛਦਾ ਹਾਂ, ਕੁਛ ਸਮਾਂ ਹੋਇਆ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਆਈ ਹੈ ਜਿਸ ਵਿੱਚ ਬੜਾ ਦਰਦ ਹੈ, ਕੋਈ ਮਦਦ ਮੰਗਦਾ ਹੈ, ਕੋਈ ਤਲਬਗਾਰ ਹੈ? ਜੋ ਨੇੜੇ ਆਇਆ ਹਾਂ ਇਸ ਪੁਆਇੰਟ ਦੇ, ਇੱਕ ਤੋਂ ਅਨੇਕ ਹੋ ਗਈਆਂ ਨੇ ਫਰਿਆਦਾਂ, ਆਹੋ ਬਕਾ, ਗਿਰੀਆਜ਼ਾਰੀ, ਰੋਣ ਧੋਣ। ਮੈਂ ਤਾਂ ਉੱਧਰ ਜਾ ਰਿਹਾ ਹਾਂ ਜਿੱਥੇ ਆਹਾਂ ਉਸਦੀਆਂ ਨੇ, ਗਿਰੀਆਜ਼ਾਰੀ ਹੋ ਰਹੀ ਹੈ, ਚੀਖੋ ਪੁਕਾਰ ਹੋ ਰਿਹਾ ਹੈ, ਸ਼ਾਇਦ ਮੈਂ ਕਿਸੇ ਦੇ ਕੰਮ ਆ ਸਕਾਂ। ਉਹਨਾਂ ਕਿਹਾ, ਮਹਾਰਾਜ ਇਹ ਨਰਕ ਨੇ ਅਤੇ ਆਪਣੇ ਕੀਤੇ ਹੋਏ ਮੰਦੇ ਕਰਮਾਂ ਦਾ ਫਲ ਇਹ ਜੀਵ ਪਾ ਰਹੇ ਨੇ, ਉਹ ਰੋ ਰਹੇ ਨੇ, ਪੁਕਾਰਾਂ ਕਰ ਰਹੇ ਨੇ। ਰਾਜੇ ਨੇ ਆਖਿਆ, ਮੈਂ ਇੱਧਰ ਹੀ ਜਾਣਾ ਹੈ, ਪਰ ਇਹ ਤਾਂ ਤੁਹਾਡਾ ਰਸਤਾ ਨਹੀਂ। ਇੱਧਰ ਨੂੰ ਰਾਜਾ ਤੁਰਿਆ ਗਿਆ, ਤੁਰਿਆ ਗਿਆ, ਜਿਉਂ ਜੋ ਕਹਿੰਦੇ ਨੇ ਇਸ ਥਾਂ ਦੇ ਨੇੜੇ ਆਵੇ, ਤਿਉਂ ਤਿਉਂ ਚੀਖਾਂ, ਰੋਣੇ ਧੋਣੇ, ਗਿਰੀਆਜ਼ਾਰੀ, ਆਹੋ ਬਕਾ ਘੱਟਦੀਆਂ ਜਾਵਣ। ਅੰਤ ਬੂਹੇ 'ਤੇ ਆਇਆ ਅਤੇ ਬਹੁਤ ਹੀ ਘੱਟ ਗਈਆਂ। ਇਹਨੇ ਅੰਦਰ ਪੈਰ ਪਾਇਆ, ਸ਼ਾਂਤ ਵਾਤਾਵਰਨ ਹੋ ਗਿਆ, ਠੰਡਕਾਂ ਵਰਤ ਗਈਆਂ, ਖੁਨਕੀਆਂ ਛਾ ਗਈਆਂ, ਤਸੱਲੀਆਂ ਹੋ ਗਈਆਂ, ਇਤਮੀਨਾਨ ਜਿਹਾ ਹੋ ਗਏ। ਕੁਛ ਚਿਰ ਇੱਥੇ ਰਹਿਣ ਤੋਂ ਬਾਅਦ ਜਿਸ ਵੇਲੇ ਫਿਰ ਨਿਕਲਿਆ, ਫਿਰ ਉਹੀ ਹਾਲ। ਇਹਨੇ ਇੱਥੇ ਦੇ ਕਰਮਚਾਰੀ ਨੂੰ, ਪ੍ਰਬੰਧਕ ਨੂੰ ਪੁੱਛਿਆ, ਜਿਸ ਦਾ ਨਾਂ ਧਰਮ ਰਾਜਾ ਹੈ, ਇਹ ਕੀ ਗੱਲ ਹੈ? ਮੈਂ ਇੱਥੇ ਆਉਣਾ ਹਾਂ ਤਾਂ ਇੱਥੇ ਚੁੱਪ ਹੋ ਜਾਂਦੀ ਹੈ, ਮੈਂ ਨਿਕਲਦਾ ਹਾਂ ਤਾਂ ਫਿਰ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਹੈ, ਇਹ ਕਿਉਂ? ਉਹਨੇ ਕਿਹਾ, ਮਹਾਰਾਜ ਇਹ ਪਾਪੀ ਲੋਕ ਨੇ ਅਤੇ ਤੁਸੀਂ ਪੁੰਨ ਆਤਮਾ ਹੋ, ਸਿਮਰਨ ਭਜਨ ਵਾਲੇ ਪੁਰਸ਼ ਹੋ, ਤੁਸੀਂ ਦੁਨੀਆਂ ਵਿੱਚ ਰਹਿ ਕੇ ਜੋ ਪਰਮੇਸ਼ੁਰ ਨੇ ਤੁਹਾਡੇ ਜ਼ਿੰਮੇ ਕੰਮ ਲਾਇਆ ਹੈ ਉਹਨੂੰ ਵੀ ਬੜੀ ਨੇਕ ਨੀਤੀ ਨਾਲ ਸਰ ਅੰਜਾਮ ਦਿੰਦੇ ਰਹੇ ਹੋ, ਅਤੇ ਫਿਰ ਜੋ ਸਮਾਂ ਬਣਿਆ ਹੈ ਉਸ ਵਿੱਚ ਪ੍ਰਭੂ ਦਾ ਸਿਮਰਨ ਵੀ ਕਰਦੇ ਰਹੇ ਹੋ, ਸਤਸੰਗ ਵੀ ਕਰਦੇ ਰਹੇ ਹੋ, ਅਤੇ ਪੁੰਨ ਆਤਮਾ ਦੇ ਕਦਮ ਰੰਜਾ ਫਰਮਾਉਣ ਨਾਲ, ਚਰਨ ਪਾਉਣ ਨਾਲ, ਪੈਰ ਰੱਖਣ ਨਾਲ ਹੀ ਇਹ ਸਾਰੇ ਦੁਖੀ ਲੋਕ ਸ਼ਾਂਤ ਹੋ ਗਏ ਨੇ। ਜਿਵੇਂ ਕੁਰਲਾ ਰਿਹਾ ਕੋਈ ਮਰੀਜ਼ ਡਾਕਟਰ ਨੂੰ ਵੇਖ ਕੇ ਹੀ ਸ਼ਾਂਤ ਹੋ ਜਾਏ। ਇਹਨੇ ਕਿਹਾ, ਫਿਰ ਇਹ ਗੱਲ ਹੈ? ਹਾਂ ਮਹਾਰਾਜ, ਤੁਸੀਂ ਆਉਂਦੇ ਹੋ ਅਤੇ ਇਹਨਾਂ ਨੂੰ ਠੰਡ ਵਰਤ ਜਾਂਦੀ ਹੈ, ਤੁਸੀਂ ਖੁਦ ਹੀ ਠੰਡ ਦਾ ਮੁਜੱਸਮਾ ਜਾਂਦੇ ਹੋ ਅਤੇ ਇਹਨਾਂ ਨੂੰ ਦੁੱਖ ਹੁੰਦਾ ਹੈ। ਇਹਨੇ ਕਿਹਾ, ਫਿਰ ਮੇਰੀ ਸਵਾਰੀ ਫਲਾਂ ਜਗ੍ਹਾ ਹੈ, ਉਹਨਾਂ ਨੂੰ ਕਹਿ ਦਿਓ ਕਿ ਲੈ ਜਾ, ਮੈਂ ਇੱਥੇ ਹੀ ਰਹਿਣਾ ਹੈ, ਮੇਰੇ ਇੱਕ ਦੇ ਇੱਥੇ ਰਹਿਣ ਨਾਲ ਜੇ ਇੰਨੀਆਂ ਆਤਮਾਵਾਂ ਨੂੰ ਸੁੱਖ ਹੈ ਤਾਂ ਫਿਰ ਮੈਂ ਕਿਹੋ ਕੀ ਕਰਨਾ, ਇਹ ਤਾਂ ਮੇਰੀ ਖਿਦਮਤ ਹੈ, ਸੇਵਾ ਹੀ ਹੈ, ਮੈਂ ਇੱਥੇ ਰਹਿਣਾ ਹੈ। ਕਹਿੰਦੇ ਨੇ ਧਰਮ ਰਾਜਾ ਨੇ ਦਸਤ ਬਸਤ ਦਾ ਇਲਤਜਾ ਕੀਤੀ, ਮਹਾਰਾਜ ਪੁੰਨੀ ਪੁਰਸ਼ਾਂ ਦਾ ਇਹ ਥਾਂ ਨਹੀਂ ਹੈ, ਇਹ ਤਾਂ ਪਾਪੀਆਂ ਦਾ, ਗੁਨਾਹਗਾਰਾਂ ਦਾ, ਗੁਨਾਹੇ ਕਬੀਰਾ ਕਰਨ ਵਾਲਿਆਂ ਦੀ ਜਗ੍ਹਾ ਹੈ, ਇਹਨੂੰ ਨਰਕ ਕਹਿੰਦੇ ਨੇ, ਇੱਥੇ ਨਾਰੇ ਜਹੰਨਮ ਬਲ ਰਹੀ ਹੈ, ਇਹ ਜਹੰਨਮੀ ਲੋਕ ਨੇ ਜਿਨ੍ਹਾਂ ਨੇ ਦੁਰਲਭ ਜਨਮ ਪ੍ਰਾਪਤ ਕਰਕੇ ਪਸ਼ੂ ਵਿਰਤੀ ਤੋਂ ਕੰਮ ਲਿਆ ਹੈ, ਇਹ ਉਹਨਾਂ ਨੂੰ ਉਹ ਆਪਣੇ ਕੀਤੇ ਦਾ ਹੀ ਫਲ ਪਾ ਰਹੇ ਨੇ, ਆਪਣੇ ਕਰਮਾਂ ਦਾ ਹੀ ਫਲ ਪਾ ਰਹੇ ਨੇ। ਤੋ ਜਪਜੀ ਸਾਹਿਬ ਵਿੱਚ ਆਉਂਦਾ ਹੈ, ਕਰਨਾ ਲਿਖ ਲੈ ਜਾ। ਜਿਵੇਂ ਅਸੀਂ ਬੰਬੇ ਤੋਂ ਜਹਾਜ਼ 'ਤੇ ਬੈਠੇ ਅਤੇ ਸਾਨੂੰ ਕੁਛ ਪਤਾ ਨਹੀਂ, ਨਾ ਉਹਦਾ ਕੋਈ ਸਾਨੂੰ ਭਾਰ ਹੀ ਲੱਗਾ, ਜਿਸ ਵੇਲੇ ਇੱਥੇ ਆ ਕੇ ਉਤਰੇ ਤੁਹਾਡੇ ਸ਼ਹਿਰ ਅੰਦਰ, ਤਾਂ ਜਿਸ ਵੇਲੇ ਅੱਗੇ ਆਏ ਤਾਂ ਸਾਡਾ ਸਮਾਨ ਇੱਥੇ ਪਿਆ, ਸਾਹਮਣੇ ਪਿਆ, ਉੱਥੋਂ ਬੁੱਕ ਕਰਾਇਆ, ਰਾਹ ਦਾ ਨਹੀਂ ਪਤਾ ਕੀ ਸੀ, ਅਸੀਂ ਦੱਸਿਆ ਇਹ ਹੈ ਸਾਡਾ, ਇੱਥੇ ਉਤਰਦਿਆਂ ਜਹਾਜ਼ ਦੇ ਲਹਿੰਦਿਆਂ ਪਤਾ ਨਹੀਂ ਕਿੰਨੀ ਛੇਤੀ ਸਾਤੋਂ ਸਾਹਮਣੇ ਸਾਡੇ ਸਾਹਮਣੇ ਆ ਕੇ ਢੇਰ ਲੱਗ ਗਿਆ। ਤੁਹਾਡਾ ਹੈ? ਹਾਂਜੀ ਸਾਡਾ। ਆਹ ਵੀ ਤੁਹਾਡਾ? ਹਾਂਜੀ ਸਾਡਾ। ਐਨ ਇਸੇ ਤਰ੍ਹਾਂ ਇਹ ਤਾਂ ਇੱਕ ਦੁਨੀਆ ਦੀ ਮਿਸਾਲ ਦਿੱਤੀ ਹੈ ਦਾਸ ਨੇ, ਮੈਟਰ ਦੀ ਅਤੇ ਮਾਦੇ ਦੀ ਮਿਸਾਲ। ਇਉਂ ਆਪਣੇ ਕਰਮ ਅਸੀਂ ਆਪੇ ਬੁੱਕ ਕਰਾਉਂਦੇ ਹਾਂ ਅਤੇ ਜਿੱਥੇ ਜਾ ਕੇ ਉਤਰਨਾ ਉੱਥੇ ਸਾਡੇ ਸਾਹਮਣੇ ਹੋਣਗੇ। ਇਨਕਾਰ ਨਹੀਂ ਕਰ ਸਕੇਗਾ ਕੋਈ ਬੰਦਾ। ਇੱਥੇ ਭਾਵੇਂ ਚੇਤਾ ਭੁਲਾਵੇ ਕੁਛ ਖਾ ਪੀ ਕੇ, ਕੁਛ ਸੰਗਤ ਵਿੱਚ ਅਤੇ ਚੇਤਾ ਭੁਲਾਉਂਦੇ ਹਾਂ ਖਾ ਪੀ ਲਈਏ, ਪਰ ਉਹ ਆਪਣੇ ਬੁੱਕ ਕੀਤਾ ਹੋਇਆ ਸਮਾਨ ਨਾਲ ਦੇ ਨੂੰ ਕਿਵੇਂ ਮਿਲ ਜਾਏ? ਸਾਡੇ ਨਾਲ ਸੈਂਕੜੇ ਬੰਦੇ ਬੈਠੇ ਸਨ ਜਹਾਜ਼ 'ਚ, ਉਹਨਾਂ ਦਾ ਉਹਨਾਂ ਨੂੰ ਮਿਲਿਆ, ਸਾਡਾ ਸਾਨੂੰ ਮਿਲਿਆ। ਕਰ ਕਰ ਕਰਨਾ ਲਿਖ ਲੈ ਜਾ। ਜਪਜੀ ਸਾਹਿਬ ਦੇ ਕਰਤਾ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਪੇ ਬੀਜ ਆਪੇ ਹੀ ਖਾ। ਪਰ ਮਨੁੱਖ ਦੀ ਆਦਤ ਕੀ ਹੈ ਕਿ ਪਾਪ ਮੈਂ ਕਰਾਂ ਅਤੇ ਫਲ ਉਹਦਾ ਗੁਆਂਢੀ ਨੂੰ ਮਿਲ ਜਾਏ, ਪੁੰਨ ਸਾਰੀ ਨਿਰੋਧੀ ਕਰੇ, ਫਲ ਉਹਦਾ ਸਾਡੇ ਘਰ ਡਿੱਗ ਪਵੇ। ਆਦਤ ਇਹਦੀ ਇਹ ਹੈ। ਆਪ ਨਹੀਂ ਕਰਨਾ ਚਾਹੁੰਦਾ ਕੁਛ, ਪੈਸੇ ਭੇਜ ਕੇ ਕਿਸੇ ਸ਼ਾਂਤੀ ਮੰਗਾਉਣੀ ਚਾਹੁੰਦਾ ਹੈ, ਪੈਸੇ ਦੇ ਕੇ ਕਿਸੇ ਤੋਂ ਪਾਠ ਕਰਾ ਕੇ ਆਪ ਗੱਲ ਘੱਟ ਮੰਨਦਾ ਹੈ, ਅਤੇ ਚਾਹੁੰਦਾ ਹੈ ਕਿ ਸੁਰਖਰੂ ਹੋ ਗਈਆਂ, ਚੇਤਾ ਭੁਲਾਉਂਦਾ ਹੈ ਆਪਣੀਆਂ ਗੱਲਾਂ ਦਾ, ਧੋਖਾ ਹੈ। ਇਸ ਤਰ੍ਹਾਂ ਇਹਨੂੰ ਆਦਤ ਬਣ ਗਈ ਹੈ ਸੌਖੇ ਜੀਵਨ ਦੀ। ਬੱਚੇ ਪੜ੍ਹਦੇ ਘੱਟ ਨੇ, ਰਿਆਇਤੀ ਨੰਬਰ ਜ਼ਿਆਦਾ ਚਾਹੁੰਦੇ ਨੇ। ਬਾਜ਼ਾਰ ਵਿੱਚ ਜਾਂਦੇ ਜਾਂਦੇ ਜਿਵੇਂ ਕੋਈ ਰੈਡੀਮੇਡ ਚੀਜ਼ ਖਰੀਦ ਲਵੇ ਨਾ, ਇਸੇ ਤਰ੍ਹਾਂ ਅਸੀਂ ਸ਼ਾਂਤੀ ਔਰ ਮੁਕਤੀ ਦੀ ਰੈਡੀਮੇਡ ਚਾਹੁੰਦੇ ਕਿਸੇ ਮਹਾਤਮਾ ਕੋਲੋਂ ਮਿਲ ਜਾਏ। ਭੁੱਖ ਆਪੂ ਨੂੰ ਲੱਗੀ ਹੋਵੇ ਅਤੇ ਸਰਦਾਰ ਹੋਣਾ ਦੀ ਰੋਟੀ ਖਾਧੇ ਹਾਂ, ਉਹਨਾਂ ਦੀ ਆਪਣੀ ਭੁੱਖ ਮਿਟੇਗੀ, ਸਾਡੀ ਆਪਣੀ ਮਿਟੇਗੀ। ਹਰ ਜਗ੍ਹਾ ਰੈਡੀਮੇਡ ਗੱਲ ਨਹੀਂ ਚੱਲਦੀ, ਆਦਤ ਸਾਡੀ ਐਸੀ ਬਣਦੀ ਜਾਂਦੀ। ਤੋ ਮਹਾਰਾਜ ਇਹ ਤਾਂ ਤੁਹਾਡੇ ਰਹਿਣ ਦੀ ਥਾਂ ਨੇ, ਪਰ ਉਹਨੇ ਕਿਹਾ ਮੈਂ ਜ਼ਿੰਦਗੀ ਅੰਦਰ ਐਸਾ ਹੀ ਕਰਦਾ, ਜਿੱਥੇ ਮੇਰੇ ਰਹਿਣ ਨਾਲ ਸੁੱਖ ਹੋਵੇ ਮੈਂ ਉੱਥੇ ਵਧੇਰੇ ਰਹਿ ਕੇ ਖੁਸ਼ੀ ਹੋਇਆ ਹਾਂ। ਤੋ ਕਹਾਉਂਦੀ ਹੈ, ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਨੇਕ ਪੁਰਸ਼ ਜਦੋਂ ਆਲਾ ਦੁਆਲਾ ਸੁਖੀ ਹੋਵੇ ਤਾਂ ਸੁਖੀ ਹੁੰਦਾ ਹੈ, ਅਤੇ ਮਨਮੁੱਖ ਜਦੋਂ ਆਂਢ ਗੁਆਂਢ ਨੂੰ ਮੁਸੀਬਤ ਪਈ ਹੋਵੇ ਉਦੋਂ ਇਹਦੇ ਘਰ ਖੁਸ਼ੀਆਂ ਹੁੰਦੀਆਂ ਨੇ। ਇੰਨਾ ਹੀ ਫਰਕ ਹੈ। ਸੰਤਨ ਦੁੱਖ ਪਾਏ ਅਤੇ ਦੁਖੀ, ਜਗਤ ਦੁਖੀ ਹੈ ਅਤੇ ਸੁੱਖ ਵਿੱਚ ਵੀ ਦੁਖੀ ਹੈ। ਬਾਬਾ ਦੇਖੇ ਧਿਆਨ ਧਰ, ਗੁਰੂ ਨਾਨਕ ਸਾਰੇ ਸੁੱਖ ਨੇ। ਵਫ਼ਾਦਾਰ ਜੀਵਨ ਦਾ ਸਾਥੀ ਹੈ, ਪੁੱਤਰ ਨੇ ਪਿਆਰ ਕਰਨ ਨੂੰ, ਭੈਣ ਦਾ ਪਿਆਰ ਹੈ, ਬਹਿਨੋਈ ਦਾ ਪਿਆਰ ਹੈ, ਮਾਤਾ ਪਿਤਾ ਨੂੰ ਚੰਦ ਚੜ੍ਹਦਾ ਹੈ, ਵਡੇਰੀ ਉਮਰ ਵਿੱਚ ਨਾਨਕ ਨਿਰੰਕਾਰੀ ਪੁੱਤਰ ਲੱਭਾ ਹੈ। ਪਰ ਗੁਰੂ ਸਾਹਿਬ ਜੀ ਪਰੇਸ਼ਾਨ ਰਹਿੰਦੇ ਨੇ, ਸਾਰੇ ਆਪ ਇਤਿਹਾਸ ਜਾਣਦੇ ਹੋ, ਕਿਉਂ? ਸ੍ਰਿਸ਼ਟੀ ਦੁਖੀ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ, ਅਤੇ ਪ੍ਰਿਥਵੀ ਦਾ ਹਿੱਤ ਸੀ ਬਾਬੇ ਨੂੰ, ਘਰ ਬੈਠਾ ਹੈ ਕਿਤੇ ਨਹੀਂ। ਤਾਂ ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਕਹਿੰਦੇ ਨੇ ਧਰਮ ਰਾਜਾ ਨੇ ਤਾਂ ਨਿਜ਼ਾਮ ਵਿਗੜਦਾ ਵੇਖਿਆ, ਧਰਮ ਰਾਜਾ ਨੂੰ ਉਹਨਾਂ ਨੇ ਆਖਿਆ, ਤੁਸੀਂ ਆਉਂਦੇ ਹੋ ਕਿ ਮੈਂ ਇੱਥੇ ਨਾ ਰਹਾਂ, ਇੱਕੋ ਹੀ ਸ਼ਰਤ ਹੈ ਕਿ ਇਹ ਜਿਤਨੇ ਪਾਪੀ ਨੇ ਇਹਨਾਂ ਨੂੰ ਮੇਰੇ ਨਾਲ ਹੀ ਤੋੜ ਦਿਓ, ਤਾਂ ਮੈਂ ਜਾ ਸਕਦਾ ਹਾਂ, ਵਰਨਾ ਮੈਂ ਨਹੀਂ ਜਾ ਸਕਦਾ। ਕਹਿੰਦੇ ਨੇ ਧਰਮ ਰਾਜਾ ਨੇ ਦਸਤਬਸਤਾ ਇਲਤਜਾ ਕੀਤੀ, ਬੇਨਤੀ ਕੀਤੀ, ਮਹਾਰਾਜਾ ਐਸਾ ਕਿਵੇਂ ਹੋਵੇਗਾ, ਸਾਰਾ ਨਿਜ਼ਾਮ ਵਿਗੜਦਾ ਹੈ, ਪਰਮੇਸ਼ੁਰ ਦਾ ਸਾਰਾ ਨਿਜ਼ਾਮ ਧਰਮ ਬ੍ਰਹਮ ਹੁੰਦਾ ਹੈ। ਕਰੇ ਬੇਨਤੀ ਧਰਮ ਰਾਏ ਹੋਂ ਸੇਵਕ ਠਾਕੁਰ ਅਬਨਾਸੀ। ਮੇਰੇ 'ਚ ਕੋਈ ਸਮਰੱਥਾ ਨਹੀਂ, ਏਡੀ ਪਾਵਰ ਨਹੀਂ ਕਿ ਮੈਂ ਸਾਰਿਆਂ ਨੂੰ ਰਿਹਾ ਕਰ ਦੇਵਾਂ। ਮੈਂ ਤਾਂ ਉਸ ਪਰਮੇਸ਼ੁਰ ਅਬਨਾਸੀ ਠਾਕੁਰ ਦਾ ਇੱਕ ਨੌਕਰ ਹਾਂ, ਗੁਲਾਮ ਹਾਂ, ਦਾਸ ਹਾਂ, ਝਾੜੂ ਬਰਦਾਰ ਹਾਂ ਅਤੇ ਹੁਕਮ ਵਿੱਚ ਕੰਮ ਕਰਨ ਵਾਲਾ ਹਾਂ। ਮੇਰੀ ਕੀ ਸਮਰੱਥਾ ਹੈ? ਕਰੇ ਬੇਨਤੀ ਧਰਮ ਰਾਏ ਹੋਂ ਸੇਵਕ ਠਾਕੁਰ ਅਬਨਾਸੀ। ਇਹਨੇ ਕਿਹਾ, ਫਿਰ ਠੀਕ ਹੈ, ਜੇ ਤੇਰੀ ਸਮਰੱਥਾ ਨਹੀਂ ਤਾਂ ਮੈਂ ਵੀ ਇੱਥੋਂ ਨਹੀਂ ਜਾਣਾ। ਮਹਾਂਪੁਰਸ਼ ਦਾ ਦਿਲ। ਆਖਿਰ ਕਹਿੰਦੇ ਨੇ ਧਰਮ ਰਾਜਾ ਪਰਮੇਸ਼ੁਰ ਦੀ ਬਾਰਗਾਹ ਵਿੱਚ ਜਾਂਦੇ ਨੇ, ਆਖਿਆ ਮਹਾਰਾਜ ਇਹ ਖੇਡ ਵਰਤੀ ਹੈ ਉੱਧਰ, ਅਤੇ ਮੇਰੀ ਸਮਰੱਥਾ ਤੋਂ ਵਾਧੂ ਬਾਤ ਹੈ। ਪਰਮੇਸ਼ੁਰ ਨੇ ਕਿਹਾ, ਗੁਰਬਾਣੀ ਤੋਂ ਕਹਾਉਂਦੀ ਹੈ, ਪਰਮੇਸ਼ੁਰ ਕਹਿੰਦਾ ਹੈ ਕਿ ਜੇ ਮੈਂ ਕੋਈ ਗੱਲ ਕਰਾਂ ਤਾਂ ਭਗਤ ਉਹਨੂੰ ਟਾਲ ਦੇਵੇ ਅਤੇ ਟਾਲ ਹੀ ਦੇਵੇ, ਪਰ ਜੇ ਕੋਈ ਭਗਤ ਕਰਨੀ ਚਾਹੇ ਤਾਂ ਮੈਂ ਨਹੀਂ ਟਾਲ ਸਕਦਾ। ਕਿੱਦਾਂ ਮਾਣ ਹੈ! ਹਮਰੀ ਬਾਂਧੀ ਭਗਤ ਛੁੜਾਵੈ, ਬਾਂਧੇ ਭਗਤ ਨਾ ਛੂਟੇ ਮੋਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦਾ ਹੈ, ਬਾਂਧੇ ਭਗਤ ਨਾ ਛੂਟੇ ਮੋਹੇ, ਇੱਕ ਸਮੇਂ ਮੋਕੋ ਗਹਿ ਬਾਂਧੇ ਹੋ ਤੋਫਨ ਮੋਪੇ ਜਵਾਬ ਨਾ ਹੋ। ਪਰਮੇਸ਼ੁਰ ਨੇ ਕਿਹਾ, ਹੇ ਧਰਮਰਾਜ ਫਿਰ ਇੱਕ ਗੱਲ ਕਰੋ, ਜਨਕ ਰਾਜੇ ਨੂੰ ਮੈਂ ਵੀ ਨਹੀਂ ਮਜਬੂਰ ਕਰ ਸਕਦਾ ਕਿ ਤੂੰ ਇੱਥੇ ਨਾ ਰਹਿ ਅਤੇ ਇੱਥੇ ਰਹਿ, ਪਰ ਉਹਦਾ ਸੱਚਖੰਡ ਵਿੱਚ ਉਤਾਰਾ ਦਰਕਾਰ ਹੈ। ਜਾ ਕੇ ਕਹੋ ਪਰਮੇਸ਼ੁਰ ਨੇ ਆਖਿਆ ਹੈ ਕਿ ਮਹਾਰਾਜ ਤੁਸੀਂ ਇੱਥੇ ਤਾਂ ਰਹਿ ਨਹੀਂ ਸਕਦੇ, ਪਰ ਜੋ ਤੁਸੀਂ ਕਹਿੰਦੇ ਹੋ ਇੱਕ ਸ਼ਰਤ ਉੱਤੇ ਐਸੀ ਬਾਤ ਤਸਲੀਮ ਹੈ, ਮੇਰੇ ਹੱਥ ਵਿੱਚ ਤਰੱਕੜੀ ਹੋਵੇਗੀ, ਤਰਾਜ਼ੂ ਹੋਵੇਗਾ, ਮੈਂ ਨਿਰਜਾਸ ਕਰਾਂਗਾ, ਤੋਲਾਂਗਾ, ਮੈਜਰਮੈਂਟ ਕਰਾਂਗਾ ਜਨਕ ਰਾਜਾ। ਕਾਹਦਾ? ਜਿਤਨੇ ਇਹ ਪਾਪੀ ਲੋਕ ਨੇ ਇਹਨਾਂ ਦੇ ਪਾਪ ਇੱਕ ਪਲੜੇ ਵਿੱਚ ਪਾਏ ਜਾਣਗੇ, ਅਤੇ ਤੁਸੀਂ ਇਸ ਦੇ ਪਿੱਛੇ ਆਪਣੇ ਪੁੰਨ ਦਾ ਦਾਨ ਕਰੋ, ਸੰਕਲਪ ਕਰੋ, ਅਰਦਾਸ ਕਰੋ, ਸਤਸੰਗ ਕੀਤੇ ਹੋਏ, ਸਿਮਰਨ ਕੀਤਾ ਹੋਇਆ, ਸੇਵਾ ਕੀਤੀ ਹੋਈ, ਧਰਮ ਦੀ ਕਿਰਤ ਕੀਤੀ ਹੋਈ, ਜਿਤਨੇ ਵੀ ਪੁੰਨ ਕਰਮ ਨੇ ਤੁਸੀਂ ਇਹਨਾਂ ਦੇ ਪਿੱਛੇ ਪਾਓ, ਜਿਤਨੇ ਕੁ ਦੇ ਬਰਾਬਰ ਇਹਨਾਂ ਦੇ ਪਾਪ ਚੜ ਜਾਣ, ਤੁਸੀਂ ਪੁੰਨ ਦਿਓ, ਆਖਰ ਕੀਮਤ ਦਿਓ ਕੋਈ, ਤੁਸੀਂ ਆਪਣੇ ਨੇਕੀਆਂ ਪੁੰਨ ਸ਼ੁਭ ਕਰਮ ਗੁੱਡ ਡੀਡ ਦਿਓ ਇਹਨਾਂ ਦੇ ਵਜ਼ਾਨੇ ਅੰਦਰ। ਜੇ ਇੱਕ ਕੋਠੜੀ ਖਾਲੀ ਹੋ ਗਈ ਤਾਂ ਵੀ ਚੰਗਾ, ਜੇ ਦੋ ਹੋ ਗਈਆਂ ਤਾਂ ਵੀ ਚੰਗਾ। ਇਉਂ ਮੈਨੂੰ ਤਾਂ ਹੁਕਮ ਹੋਇਆ ਹੈ ਅਬਨਾਸੀ ਠਾਕੁਰ ਦਾ। ਕਹਿੰਦੇ ਨੇ ਜਨਕ ਰਾਜੇ ਨੇ ਇਹ ਗੱਲ ਪ੍ਰਵਾਨ ਕਰ ਲਈ। ਇਤਿਹਾਸ ਕਹਿੰਦਾ ਹੈ ਕਿ ਤਕੜੀ ਲੈ ਕੇ ਧਰਮਰਾਜ ਤੋਲਣ ਲਈ ਬੈਠ ਗਏ, ਤੋ ਨਤੀਜਾ ਕੀ ਨਿਕਲਿਆ? ਹਾਂ ਮਹਾਰਾਜ, ਭਗਤ ਜੀ ਤੁਸੀਂ ਰੱਖੋ ਆਪਣੇ ਪੁੰਨੇ ਦੇ ਅੰਦਰ, ਕਿਤਨੇ ਕੁ ਰੱਖਦੇ ਹੋ? ਇਸਨੇ ਇੱਕ ਚਿੱਤ ਇੱਕ ਮਨ ਹੋ ਕੇ ਆਖਿਆ, ਧਰਮ ਰਾਜਾ ਮੈਂ ਕੋਈ ਸਾਰੀ ਜ਼ਿੰਦਗੀ ਦੀਆਂ ਗੱਲਾਂ ਪੁੰਨ ਤਾਂ ਨਹੀਂ ਇਹਦੇ ਵਿੱਚ ਰੱਖਦੇ ਨੇ, ਪਰ ਮੈਂ ਪਰਮੇਸ਼ੁਰ ਦੀ ਅਟਲ ਯਾਦ ਅੰਦਰ, ਅਖੰਡ ਸਮਾਧੀ ਅੰਦਰ ਜਦੋਂ ਸਤਸੰਗ ਕੀਤਾ ਹੈ ਅਤੇ ਉਹ ਇੱਕ ਨਿਮਕ ਭਰਦਾ ਸਤਸੰਗ ਅਤੇ ਸਿਮਰਨ ਮੈਂ ਇਸ ਛਾਬੇ ਵਿੱਚ ਰੱਖਿਆ, ਸੰਕਲਪ ਕਰ ਦਿੱਤਾ, ਮੈਂ ਰੱਖਿਆ ਇਹ ਛਾਬਾ ਤਾਂ ਅਸੀਂ ਧਰਤੀ 'ਤੇ ਲੱਗਾ ਹੋਇਆ। ਧਰਮ ਰਾਜਾ ਨੇ ਕਿਹਾ ਠੀਕ ਹੈ, ਇਸ ਦੇ ਬਰਾਬਰ ਜਿਤਨੇ ਵੀ ਪਾਪੀ ਨਿਕਲ ਸਕੇ ਕਰ ਦਿੱਤੇ ਜਾਣਗੇ। ਤੋ ਇਤਿਹਾਸ ਕਹਿੰਦਾ ਹੈ ਕਿ ਇਸ ਪੁੰਨੀ ਰਾਜੇ ਨੇ, ਪੁੰਨ ਆਤਮਾ ਰਾਜਾ ਜਨਕ ਨੇ ਜਿਸ ਵੇਲੇ ਸੰਗਤ ਵਿੱਚ ਬੈਠ ਕੇ ਟੁਕਦਮ ਕਰਾਰੀ ਜੋ ਕਰੇ, ਆਪਣੇ ਮਨ ਦੀ ਇਕਾਗਰਤਾ ਨਾਲ ਪ੍ਰਭੂ ਦੇ ਚਿੰਤਨ ਦਾ ਇੱਕ ਨਿਮਕ ਭਰਦਾ ਹੀ ਇਹਦੇ ਵਿੱਚ ਪੁੰਨ ਰੱਖਿਆ, ਅਤੇ ਇੱਧਰ ਫਿਰ ਪਾਪ ਪੈਣੇ ਸ਼ੁਰੂ ਹੋ ਗਏ, ਹੋਰ ਹੋਰ ਹੋਰ, ਇੱਕ ਦੋ ਦਸ ਵੀਹ ਅਠਾਰਾਂ ਨਰਕ ਖਾਲੀ ਹੋ ਗਏ, ਪੁੰਨ ਦਾ ਪੱਲਾ ਹਾਲੇ ਵੀ ਧਰਤੀ 'ਤੇ ਲੱਗਾ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਮਹਾਂਪੁਰਸ਼ਾਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਭ ਤੋਂ ਵੱਡੇ ਮਹਾਂਪੁਰਸ਼ ਨੇ, ਸਾਰੇ ਮਹਾਂਪੁਰਸ਼ ਰਲ ਕੇ ਗੁਰੂ ਗ੍ਰੰਥ ਸਾਹਿਬ ਨਹੀਂ ਬਣਾ ਸਕਦੇ। ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਸਾਰੀ ਸ੍ਰਿਸ਼ਟੀ ਨੂੰ ਵੀ ਮਹਾਂਪੁਰਸ਼ ਬਣਾ ਸਕਦਾ ਹੈ, ਸਾਰੇ ਦਰਿਆ ਰਲ ਕੇ ਸਮੁੰਦਰ ਨਹੀਂ ਪੈਦਾ ਕਰ ਸਕਦੇ, ਸਮੁੰਦਰ ਦੇ ਉੱਡੇ ਹੋਏ ਬੁਖਾਰਾਤ ਬਾਰਿਸ਼ ਬਣ ਕੇ ਇੱਕ ਨਹੀਂ ਲੱਖਾਂ ਨਦੀਆਂ ਪੈਦਾ ਕਰ ਸਕਦੇ ਨੇ। ਸਿੱਖੀ ਨਦੀ ਹੈ, ਗੁਰੂ ਸਮੁੰਦਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਬਰਕਤ ਪਾਉਣ, ਸਾਨੂੰ ਇਹ ਰਮਤ ਸਮਝ ਆ ਜਾਏ। ਟੁਕਦਮ ਕਰਾਰੀ ਜੋ ਕਰੇ, ਹਾਜ਼ਰ ਹਜ਼ੂਰ ਖੁਦ। ਤੋ ਰਾਜੇ ਜਨਕ ਨੇ ਜਦੋਂ ਐਸਾ ਕੀਤਾ, ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਰਾਜਾ ਅਤੇ ਭਗਤ ਗੁਰਮਤ ਕਹਿੰਦੀ ਹੋ ਸਕਦਾ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪੁਕਾਰ ਸੁਣ ਬਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਬਨਾਸੀ, ਗਹਿਣੇ ਧਰਿਓ ਨੇ ਇੱਕ ਨਾਮ, ਗਹਿਣੇ ਧਰਿਓ ਨੇ ਇੱਕ ਨਾਮ। ਕੋਈ ਬੀਬੀ ਕਿਰਪਾ ਕਰੇ ਅਤੇ ਪਿੱਛੋਂ ਜਾ ਕੇ ਇਹ ਜੋ ਬੱਚਾ ਰੋ ਰਿਹਾ ਹੈ ਉਸਨੂੰ ਪਿਆਰ ਦੇ ਨਾਲ ਚੁੱਪ ਕਰਾਓ, ਤੋ ਤਾਂ ਕਿ ਟਿਕਾਅ ਵਿੱਚ ਫਰਕ ਨਾ ਪਵੇ। ਗਹਿਣੇ ਧਰਿਓ ਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ, ਨਿਰਜਾਸੀ ਮੈਨੇ ਤਵਾਜ਼ਨ ਮੈਜਰਮੈਂਟ ਤੋਲਣਾ, ਗਹਿਣੇ ਧਰਿਓ ਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਭਾਈ ਜੀ ਕਹਿੰਦੇ ਨੇ ਪਾਸੰਗ ਪਾਪ ਨਾ ਪੁੱਜਣੀ, ਪੱਲੇ ਬਰਾਬਰ ਵੀ ਨਾ ਹੋਏ, ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉਂ ਅਤੁੱਲ ਨਾ ਤੁਲਾਸੀ। ਗੁਰਮੁਖ ਨੇ ਜੋ ਜੁਗਤ ਦੇ ਨਾਲ ਪਰਮੇਸ਼ੁਰ ਦਾ ਨਾਉਂ ਸਿਮਰਿਆ ਹੁੰਦਾ ਹੈ ਉਹਦਾ ਐਡਾ ਭਾਰ ਹੁੰਦਾ ਹੈ ਕਿ ਤੋਲਿਆ ਨਹੀਂ ਜਾ ਸਕਦਾ ਜਿਵੇਂ ਰਾਜਾ ਜਨਕ। ਗੁਰਮੁਖ ਨਾਉਂ, ਗੁਰਮੁਖ ਨਾਉਂ ਦਾ ਮੁਰਾਦ ਹੈ ਗੁਰੂ ਦੇ ਦੁਆਰਾ ਪ੍ਰਾਪਤ ਕੀਤਾ ਹੋਇਆ ਪਰਮੇਸ਼ੁਰ ਦਾ ਨਾਉਂ। ਗੁਰਮੁਖ ਨਾਉਂ ਅਤੁੱਲ ਨਾ ਤੁਲਾਸੀ, ਤੋਂ ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਰਿੱਧ ਸਿੱਧ ਨਾਂ ਹੈ ਕੀ ਦਾਸੀ, तो शब्द की तुक है। यह समर्थ गुरु की सोहबत विचों दात प्राप्त होंगी है। वह ऐसे बंधन कट सकता है जिमें उहदा नाम जपण वाले ने नक खाली कर दिते। ਸਾਰਿਆਂ ਨੂੰ ਸਤਸੰਗ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਸੰਗ ਜੀ ਬੜੀ ਮਿਹਨਤ ਨਾਲ ਸਤਿਗੁਰਾਂ ਨੇ ਸਾਨੂੰ ਇਸ ਰਾਹ 'ਤੇ ਲਾਉਣ ਦਾ ਪ੍ਰਯਤਨ ਕੀਤਾ ਹੈ। ਜੋ ਪੁਰਸ਼ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਅਤੇ ਮਾਰਗ 'ਤੇ ਚੱਲਦੇ ਨੇ, ਫਰਮਾਨ ਆਉਂਦਾ ਹੈ ਜੋ ਤਾਂ ਕਿ ਮਾਰਗ ਮੈਂ ਆਏ ਅਤੇ ਕਬਹੂ ਨੇ ਪਾਪ ਸੰਤਾਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗ੍ਰਾਮਾਂ ਵਿੱਚ ਹੀ ਹੁੰਦੇ ਹੋਏ, ਤੀਰਥਾਂ 'ਤੇ ਹੁੰਦੇ ਹੋਏ, ਹਰਿਦੁਆਰ ਕਥਾ ਕੀਰਤਨ ਸ਼ਬਦ ਸੋਹਲੇ ਦਾ ਪ੍ਰਚਾਰ ਕਰਕੇ ਵਾਪਸ ਮੁੜ ਰਹੇ ਨੇ ਗੋਇੰਦਵਾਲ ਸਾਹਿਬ ਨੂੰ। ਉਹਨੀ ਰਾਹੀਂ ਜਿੱਥੋਂ ਦੀ ਕਈ ਵਰ੍ਹੇ ਸੱਚੇ ਪਾਤਸ਼ਾਹ ਗੰਗਾ ਦੇ ਭਗਤਾਂ ਦਾ ਜੱਥਾ ਲੈ ਕੇ ਵਾਪਸ ਆਇਆ ਕਰਦੇ ਸੀ। ਗਏ ਹੋਰ ਰਾਹ, ਆਏ ਉਸੇ ਰਾਹ। ਵਰ੍ਹਿਆਂ ਤੋਂ ਬਾਅਦ ਗੁਰੂ ਦੇ ਮਨ ਵਿੱਚ ਵੀ ਇੱਕ ਯਾਦ ਆਈ ਹੋਈ ਹੈ। ਕਾਰਨ ਇਹ ਹੈ ਕਿ ਇੱਕ ਬਿਰਧ ਬਾਬਾ ਜੋ ਹਰ ਸਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਜਦੋਂ ਉਹ ਅਮਰੂ ਹੀ ਸਨ ਦਰਸ਼ਨ ਕੀਤਾ ਕਰਦਾ ਅਤੇ ਸੇਵਾ ਕਰਦਾ ਸੀ, ਪਰ ਇਵਜ਼ਾਨਾ ਲੈ ਕੇ ਉਹਦੀ ਉਮਰ ਵਡੇਰੀ ਹੋ ਗਈ ਹੈ, ਨੈਣੋ ਨੀਰ ਬਹਿੰਦਾ ਹੈ, ਕੇਸ਼ ਦੁਦਵਾਨੀ ਹੋ ਗਏ ਨੇ, ਕੰਠ ਵਿੱਚ ਸ਼ਬਦ ਅਟਕ ਜਾਂਦਾ ਹੈ, ਸ਼ਬਦ ਸ਼ੁੱਧੀ ਖਤਮ ਹੋ ਗਈ ਹੈ, ਸਿਹਤ ਲਫਜ਼ੀ ਨਹੀਂ ਰਹਿੰਦੀ ਜ਼ੀਫਲ ਉਮਰੀ ਦੀ ਵਜ੍ਹਾ ਨਾਲ। ਪਰ ਯਾਦ ਕਰਦਾ ਹੈ, ਮੈਂ ਇੱਕ ਵਾਰੀ ਆਪਣੀ ਵਿੱਦਿਆ ਦੇ ਬਲ ਨਾਲ ਬਜ਼ੁਰਗ ਗੰਗਾ ਦੇ ਭਗਤਾਂ ਦੇ ਆਗੂ ਨੂੰ ਆਖਿਆ ਸੀ ਅਤੇ ਤੁਲ ਲੈਣੀ ਮੈਂ ਭੇਟਾ ਉਦੋਂ ਲਵਾਂਗਾ ਜਦੋਂ ਤੂੰ ਚੱਕਰਵਰਤੀ ਰਾਜਾ ਹੋ ਜਾਏ, ਉਦੋਂ ਲਵਾਂਗਾ ਜਦੋਂ ਤੂੰ ਰੂਹਾਂ ਦਾ ਬਾਦਸ਼ਾਹ ਹੋ ਜਾਏ, ਪੈਗੰਬਰ ਸਾਬਤ ਹੋ ਜਾਏ, ਬਣੀ ਨੋ ਇਨਸਾਨ ਦਾ ਆਗੂ ਹੋ ਜਾਏ। ਪਰ ਵਰੇ ਹੋ ਗਏ ਨੇ, ਮੇਰੀ ਵਿੱਦਿਆ ਗਲਤ ਨਹੀਂ ਨੇ, ਵਿੱਦਿਆ ਪਿਤਾ ਪੁਰਖੀ ਸਾਡੇ ਘਰ ਵਿੱਚ ਆਈ ਹੋਈ, ਹਿਸਾਬ ਠੀਕ ਬਹਿੰਦਾ, ਜੋੜ ਠੀਕ ਬਹਿੰਦਾ, ਨਕਸ਼ੇ ਠੀਕ ਬਹਿੰਦੇ, ਉਹਦੇ ਚਰਨਾਂ ਦੀ ਰੇਖਾ ਠੀਕ ਬਹਿੰਦੀ। ਇਹ ਤਾਂ ਪੁਰਾਣੇ ਯੁੱਗਾਂ ਅੰਦਰ ਮਰਯਾਦਾ ਪੁਰਸ਼ੋਤਮ ਭਗਵਾਨ ਆਨੰਦ ਘਨ ਮੁਰਲੀ ਮਨੋਹਰ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਹੋਈ ਸੀ, ਅਤੇ ਅੱਜ ਮੈਂ ਕਲਯੁੱਗ ਵਿੱਚ ਵੇਖੀਏ। ਪਰ ਉਹ ਜਥੇਦਾਰ, ਉਹ ਆਗੂ ਹੋਵੇਗਾ ਹਾਲੇ? ਮੈਂ ਐਡਾ ਬੁੱਢਾ ਹੋ ਗਿਆ, ਮੇਰੇ ਵਿੱਚ ਸ਼ਕਤੀ ਨਹੀਂ, ਨਹੀਂ ਮੈਂ ਰਾਹ ਪੁੱਛ ਕੇ ਢੂੰਡਦਾ ਢੂੰਡਦਾ ਉਹਦੇ ਦਰ 'ਤੇ ਚੱਲਿਆ ਜਾਵਾਂ। ਇਹ ਰੋਜ਼ ਰੋਜ਼ ਜਿਉਂ ਜਿਉਂ ਬਿਰਧ ਅਵਸਥਾ ਹੋਈ ਜਾਂਦੀ ਤਿਉਂ ਤਿਉਂ ਯਾਦ ਵਿੱਚ ਮਹਵ ਹੋਈ ਜਾਂਦਾ, ਇਕੱਲਾ ਪਿਆ ਰਹਿੰਦਾ। ਪਰ ਇਸ ਨੁਕਤੇ ਦੇ ਉੱਤੇ ਇਹਦੀ ਸੁਰਤ ਕੇਂਦਰਿਤ ਹੋ ਜਾਂਦੀ, ਚੰਗੀਆਂ ਯਾਦਾਂ ਵੀ ਆਸਰਾ ਦਿੰਦੀਆਂ ਨੇ, ਪੈੜੀਆਂ ਯਾਦਾਂ ਤੌਖਲੇ ਪੈਦਾ ਕਰਦੀਆਂ। ਇਹ ਚੰਗੀ ਯਾਦ ਇਹਦੀ ਟੇਕ ਬਣ ਗਈ। ਤਾਂ ਹੀ ਮਹਾਰਾਜ ਨੇ ਕਿਹਾ, ਆਖਾਂ ਜੀਵਾਂ, ਚੰਗੀ ਯਾਦ ਜ਼ਿੰਦਗੀ ਹੋਇਆ ਕਰਦੀ ਹੈ। ਤੋ ਆਖਰ ਇਹ ਆਪਣੇ ਮੰਜੇ 'ਤੇ ਪਿਆ ਹੋਇਆ, ਇਹਦੇ ਪੋਤਰੇ ਕੋਲ ਆਏ, ਬਾਬਾ ਸਾਡੇ ਗ੍ਰਾਂ ਅੰਦਰ ਬੜੇ ਲੋਕ ਇਕੱਠੇ ਹੁੰਦੇ ਨੇ, ਇੱਕ ਬਜ਼ੁਰਗ ਆਏ ਨੇ ਗੰਗਾ ਤੋਂ ਮੁੜ ਕੇ ਆਏ ਨੇ, ਉਹਨਾਂ ਦੇ ਨਾਲ ਬੜੇ ਬੰਦੇ ਨੇ, ਬੜੀਆਂ ਸੰਗਤਾਂ ਨੇ, ਕਥਾ ਕੀਰਤਨ ਕਰਦੇ ਨੇ ਕਿ ਮਨ ਮੋਹ ਲੈਂਦੇ ਨੇ, ਬਚਨ ਕਰਦੇ ਨੇ ਕਿ ਠੰਡਾ ਪਾ ਦਿੰਦੇ ਨੇ। ਬਾਬੇ ਨੇ ਆਖਿਆ ਅੱਖਾਂ ਤਾਂ ਹੁਣ ਬਿਰਧ ਅਵਸਥਾ ਵਿੱਚ ਹੈ, ਫਰਕਣ ਯੋਗੀਆਂ ਰਹੀਆਂ ਹੀ ਨਹੀਂ, ਜੇ ਬੰਦ ਹੋ ਜਾਂਦੀਆਂ ਤਾਂ ਯਤਨ ਨਾਲ ਖੁੱਲਦੀਆਂ ਨੇ। ਹੱਥ ਜਿੱਥੇ ਪਿਆ ਰਹਿੰਦਾ ਪਿਆ ਹੀ ਰਹਿੰਦਾ, ਕਾਇਆ ਜਿੱਥੇ ਡਿੱਗੀ ਰਹਿੰਦੀ ਡਿੱਗੀ ਰਹਿੰਦੀ, ਇਹ ਜ਼ੀਫਲ ਉਮਰੀ ਹੈ। ਮੈਨੂੰ ਯਾਦ ਆਇਆ ਕਿ ਉਰਦੂ ਦੇ ਬੜੇ ਸ਼ਾਇਰ ਹੋਏ ਨੇ ਹਜ਼ਰਤ ਦਾਗ, ਉਹ ਬੜੇ ਚੋਟੀ ਦੇ ਸ਼ਾਇਰ ਸੀ, ਸ਼ਾਹੀ ਸ਼ਾਇਰ ਸਨ, ਅਤੇ ਉਹਨਾਂ ਦੇ ਬੜੇ ਸ਼ਾਗਿਰਦ ਸ਼ਿਸ਼ ਸਨ। ਇੱਕ ਦਿਨ ਸ਼ਾਗਿਰਦਾਂ ਤੱਕ ਇੱਕ ਗੱਲ ਗਈ ਕਿ ਦਾਗ ਦਾ ਵਕਤ ਨਜ਼ਾ ਨਜ਼ਦੀਕ ਆ ਗਿਆ ਹੈ, ਉਹ ਕਰੀਬਲ ਮਰਗ ਹੈ, ਹੀ ਇਜ਼ ਔਨ ਡੈਥ ਬੈੱਡ। ਬੜੇ ਬਿਰਧ ਹੋਏ, ਜਿਉਂ ਜਿਉਂ ਕਿਸੇ ਸ਼ਿਸ਼ ਨੇ ਸੁਣਿਆ ਅਤੇ ਦਾਗ ਜੀ ਦੇ ਕੋਲ ਆ ਗਏ, ਉਸਤਾਦ ਜੀ ਦੇ ਕੋਲ ਆ ਗਏ। ਕਈਆਂ ਦਿਨਾਂ ਤੋਂ ਦਾਗ ਸਾਹਿਬ ਬੋਲੇ ਨਹੀਂ ਸਨ, ਬੁਢਾਪਾ ਹੈ, ਵੱਡੀ ਉਮਰ ਹੈ, ਅਤੇ ਸ਼ਾਗਿਰਦ ਮੰਜੇ ਦੇ ਆਲੇ ਦੁਆਲੇ। ਆਖਿਰ ਕਿਸੇ ਨੇ ਚਰਨਾਂ ਨੂੰ ਹੱਥ ਲਾਇਆ, ਕਿਤੇ ਕਿਸੇ ਹੱਥ ਲਾਇਆ, ਛੋਹ ਪ੍ਰਾਪਤ ਕੀਤੀ, ਅਤੇ ਦਾਗ ਜੀ ਨੇ ਬੜੀ ਦੇਰ ਤੋਂ ਬਾਅਦ ਅੱਖਾਂ ਖੋਲੀਆਂ, ਆਪਣੇ ਸ਼ਾਗਿਰਦਾਂ ਦੀ ਸਾਰੀ ਜਮਾਤ ਨੂੰ ਵੇਖਿਆ, ਪ੍ਰਸੰਨ ਹੋ ਗਏ। ਅਤੇ ਇੱਕ ਸ਼ਾਗਿਰਦ ਨੇ ਅੱਗੇ ਹੋ ਕੇ ਬੜੇ ਇੱਜ਼ਤ ਅਤੇ ਇਨਕਸਾਰੀ ਨਾਲ, ਨਿਮਰਤਾ ਨਾਲ ਆਖਿਆ, ਉਸਤਾਦ ਸਾਹਿਬ, ਜਿਵੇਂ ਧੇਰ ਚਿਰ ਹੋਇਆ ਤੁਹਾਡੇ ਸ਼ਾਗਿਰਦ ਆਇਆ ਕਰਦੇ ਸਨ, ਅੱਜ ਵੀ ਆਏ ਨੇ, ਅਸੀਂ ਅੱਜ ਵੀ ਆਏ ਹਾਂ, ਤੁਹਾਡੀ ਜ਼ਿਆਰਤ ਲਈ ਆਏ ਹਾਂ, ਦੀਦਾਰ ਲਈ ਆਏ ਹਾਂ, ਪਰ ਅੱਗੇ ਜਦੋਂ ਅਸੀਂ ਆਇਆ ਕਰਦੇ ਸੀ ਤਾਂ ਤੁਸੀਂ ਦੱਸਦੇ ਸੋ, ਬੱਚਿਓ ਬੇਟਾ ਫਲਾਨੇ ਨਵਾਬ ਦੇ ਕਸੀਦਾ ਕਹਿਣ ਜਾਣਾ ਹੈ, ਫਲਾਨੇ ਸੁਲਤਾਨ ਦੇ ਸ਼ਗਨ ਲੱਗਣਾ ਹੈ, ਵਿਆਹ 'ਤੇ ਜਾਣਾ ਹੈ, ਮੁਸ਼ਾਇਰੇ 'ਤੇ ਜਾਣਾ ਹੈ, ਮਜਲਿਸ ਵਿੱਚ ਜਾਣਾ ਹੈ, ਸ਼ਾਇਰੀ ਦੇ ਮੁਸ਼ਤਾਕ ਇਕੱਠੇ ਹੋਣੇ ਨੇ, ਸ਼ਾਇਰਾਂ ਵਿੱਚ ਜਾਣਾ ਹੈ, ਅੱਜ ਵੀ ਅਸੀਂ ਇਕੱਠੇ ਹੋਏ ਹਾਂ, ਸਾਨੂੰ ਦੱਸੋ ਕੀ ਪ੍ਰੋਗਰਾਮ ਹੈ ਸਰਕਾਰ ਦਾ। ਬੁਢਾਪਾ ਤਾਂ ਕਈ ਦਿਨਾਂ ਤੋਂ ਬੋਲੇ ਨਹੀਂ ਸਨ ਮਰਨ ਤੋਂ ਪਹਿਲਾਂ, ਉਹ ਪੁੱਛਣ ਲੱਗੇ ਕੀ ਪ੍ਰੋਗਰਾਮ ਹੈ ਉਸਤਾਦ ਸਾਹਿਬ, ਤੁਹਾਡਾ ਅੱਗੇ ਦੱਸਿਆ ਕਰਦੇ ਸੋ, ਫਲਾਂ ਜਗ੍ਹਾ ਜਾਣਾ ਹੈ, ਫਲਾਂ ਜਗ੍ਹਾ ਤੋਂ ਸਾਨੂੰ ਬੁਲਾਇਆ ਗਿਆ, ਮਦਾਊ ਕੀਤਾ ਗਿਆ, ਇਨਵਾਈਟ ਕੀਤਾ ਗਿਆ, ਅੱਜ ਵੀ ਅਸੀਂ ਆਏ ਹਾਂ, ਉਸਤਾਦ ਜੀ ਕਿੱਥੇ ਜਾਣਾ ਹੈ, ਕੀ ਪ੍ਰੋਗਰਾਮ ਹੈ ਦੱਸੋ। ਕਹਿੰਦੇ ਨੇ ਅੱਜ ਬੜੀ ਮੁਸ਼ਕਲ ਨਾਲ ਉਹਨਾਂ ਨੇ ਇੱਕ ਸ਼ੇਰ ਕਿਹਾ, ਧਿਆਨ ਨਾਲ ਸੁਣਨਾ, ਉਰਦੂ ਦਾਨ ਗੌਰ ਸੁਣਾਓ। ਉਹ ਕਹਿੰਦੇ ਨੇ ਬੇਟਾ ਪ੍ਰੋਗਰਾਮ ਠੀਕ ਹੈ, ਅੱਜ ਵੀ ਮੇਰਾ ਪ੍ਰੋਗਰਾਮ ਹੈ, ਦੱਸੋ ਉਸਤਾਦ ਜੀ ਦੱਸੋ। ਅਤੇ ਉਹਨਾਂ ਇੱਕ ਸ਼ੇਰ ਆਖਿਆ, ਮੈਂ ਪੇਸ਼ ਕਰਦਾ ਹਾਂ। ਹੋਸ਼ੋ ਹਵਾਸ ਤਾਵੋ ਤਵਾਂ ਜਾ ਚੁੱਕੇ ਹੈ ਦਾਰ, ਬੁਢਾਪਾ ਹੈ ਨਾ। ਕਹਿੰਦੇ ਨੇ ਪ੍ਰੋਗਰਾਮ ਸੁਣੋ ਮੇਰਾ, ਹੋਸ਼ੋ ਹਵਾਸ ਤਾਵੋ ਤਵਾਂ ਜਾ ਚੁੱਕੇ ਹੈ ਦਾਗ, ਪ੍ਰੋਗਰਾਮ ਦੱਸਦੇ ਨੇ ਉਸਤਾਦ ਦਾਗ ਜੀ ਕਿ ਹੋਸ਼ੋ ਹਵਾਸ ਤਾਵੋ ਤਵਾਂ ਜਾ ਚੁੱਕੇ ਹੈ ਦਾਗ, ਅਬ ਹਮ ਵੀ ਜਾਣੇ ਵਾਲੇ ਹੈ, ਸਾਮਾਨ ਤੋਂ ਗਿਆ, ਬੁਢਾਪਾ ਹੈ ਨਾ, ਮੇਰਾ ਸਾਰਾ ਸਮਾਨ, ਜਾਣੀ ਜ਼ਿੰਦਗੀ ਨਾਲ ਤਾਲਕ ਰੱਖਣ ਵਾਲੀ ਅਕਲ, ਸ਼ਕਲ, ਤਾਕਤ, ਕੁਵਤ, ਕੂਤ ਸਭ ਖਤਮ ਹੋ ਗਈ ਹੈ। ਬੇਟਾ ਪ੍ਰੋਗਰਾਮ ਪੁੱਛਿਆ ਤੋ ਸੁਣੋ, ਹੋਸ਼ੋ ਹਵਾਸ ਤਾਵੋ ਤਵਾਂ ਜਾ ਚੁੱਕੇ ਹੈ ਦਾਗ, ਹਮ ਵੀ ਜਾਣੇ ਵਾਲੇ ਹੈ, ਸਾਮਾਨ ਤੋਂ ਗਿਆ, ਬੁਢਾਪਾ ਹੈ। ਇਹੋ ਹਾਲਤ ਦੁਰਗੇ ਪੰਡਿਤ ਦੀ ਹੈ, ਜੋ ਮਹਿੜ ਪਿੰਡ ਵਿੱਚ ਰਹਿੰਦਾ ਹੈ, ਅਤੇ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਪਤਾ ਹੈ ਕਿ ਇਹ ਉਹੀਓ ਗ੍ਰਾਂ ਹੈ ਜਿੱਥੋਂ ਦੇ ਇੱਕ ਬ੍ਰਾਹਮਣ ਨੇ ਮੇਰੇ ਤੋਂ ਇਫਜ਼ਾਨਾ ਨਹੀਂ ਸੀ ਲਿਆ ਪ੍ਰਸ਼ਾਦਾ ਛਕਾਉਣ ਦਾ, ਮੰਜੀ ਦੇਣ ਦਾ, ਬਿਸਤਰ ਦੇਣ ਦਾ, ਇਸ਼ਨਾਨ ਕਰਾਉਣ ਦਾ, ਇਫਜ਼ਾਨਾ ਦੇਣ ਆਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦਿਲਾਂ ਦੇ ਮਹਿਰਮ ਪਾਤਸ਼ਾਹ। ਤੋ ਕਹਿੰਦੇ ਨੇ ਆਪਣੇ ਪੁੱਤਰਾਂ ਤੋਂ ਇਹ ਸੁਣ ਕੇ ਕਿ ਕੋਈ ਬਜ਼ੁਰਗ ਆਏ ਨੇ, ਉਹਨਾਂ ਦੇ ਬਚਨਾਂ 'ਚ ਬੜੀ ਪਕੜ ਹੈ, ਉਹਨਾਂ ਦੇ ਕੋਲ ਬੜੀਆਂ ਸੰਗਤਾਂ ਆਉਂਦੀਆਂ ਨੇ, ਪੁੱਤਰੋ ਲੈ ਚਲੋ, ਜੀਣ ਜੋਗਿਓ ਲੈ ਚਲੋ, ਉਹ ਯਨ ਹੋਵੇ ਜਿਹਨੂੰ ਜਿਹਦੇ ਮੈਂ ਤਸੱਵਰ ਛਾਤੀ ਵਿੱਚ ਜੜੇ ਹੋਏ ਨੇ, ਜਿਹਦੇ ਧਿਆਨ ਮੇਰੇ ਅੰਦਰ ਬੈਠੇ ਨੇ, ਅਤੇ ਜਿਹੜਾ ਮੇਰੀਆਂ ਯਾਦਾਂ ਦੀ ਟੇਕ ਅਤੇ ਸਹਾਰਾ ਹੈ, ਖਬਰ ਨਹੀਂ ਮੈਂ ਉਹਦੀ ਉਹਦੇ ਦੀਦਾਰ ਲਈ ਜੀ ਰਿਹਾ ਹਾਂ। ਮੁੱਦਤ ਹੋਈ, ਅਰਸਾ ਦਰਾਜ਼ ਹੋਇਆ, ਮੇਰੇ ਨਾਲ ਇੱਕ ਇਕਰਾਰ ਕਰ ਗਏ ਸਨ, ਮੈਂ ਉਹਨਾਂ ਨਾਲ ਇੱਕ ਬਚਨ ਲੈ ਕੀਤਾ ਸੀ ਫਿਰ ਲਵਾਂਗਾ, ਫਿਰ ਮੰਗ ਕੇ ਲਵਾਂਗਾ ਤੁਹਾਤੋਂ, ਹੁਣ ਨਹੀਂ ਲੈਣਾ ਕੁਛ ਵੀ। ਉਹ ਕਹਿੰਦੇ ਸੀ ਦੁਰਗਿਆ ਲੈ ਲਾ, ਕਾਇਆਂ ਦਾ ਕੋਈ ਵਸਾ ਨਹੀਂ ਹੁੰਦਾ। ਪਰ ਮੈਂ ਕਿਹਾ ਨਹੀਂ, ਪਰਮੇਸ਼ੁਰ ਜ਼ਾਮਨ ਹੋਇਆ, ਤੁਸੀਂ ਦਿਓਗੇ ਮੈਂ ਮੰਗ ਕੇ ਲਵਾਂਗਾ। ਓਏ ਪੁੱਤਰੋ ਲੈ ਚਲੋ, ਉਹੀਓ ਨਾ ਹੋਵੇ ਉਹੀਓ ਜਿਹਦੀਆਂ ਮੈਂ ਉਡੀਕਾਂ ਵਿੱਚ ਅੱਖੀਆਂ ਦੀ ਜੋਤ ਵੀ ਹਲਕੀ ਹਲਕੀ ਕਰ ਲਈ ਹੈ। ਨੈਣੋ ਨੀਰ ਬਹਿ ਤਨ ਖੀਣਾ ਪਏ ਕੇਸ਼ ਦੁੱਧਵਾਨੀ, ਰੂਡਾ ਕੰਠ ਸ਼ਬਦ ਨੇ ਉਚਰੇ ਅਬ ਕਿਆ ਕਰੇ ਪੁਰਾਣੀ, ਲੈ ਚਲੋ ਮੈਨੂੰ। ਬੁੱਢੇ ਬਾਬੇ ਨੇ ਜ਼ਿੱਦ ਕੀਤੀ, ਬਜ਼ੁਰਗੀ ਵਿੱਚ ਜਾ ਕੇ ਵੀ ਬੱਚਿਆਂ ਵਾਂਗੂ ਹੱਠ ਹੋ ਜਾਂਦਾ ਹੈ। ਆਖਿਰ ਪੋਤਰਿਆਂ ਜਵਾਨ ਸਨ, ਉਹਨੇ ਪਕੜਿਆ ਜਾਂ ਕਿਵੇਂ ਵੀ ਲੈ ਗਏ। ਇਸੇ ਤਰ੍ਹਾਂ ਸੰਗਤਾਂ ਜੁੜ ਬੈਠੀਆਂ ਸਨ। ਸ਼੍ਰੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਮਸੰਦੇ ਇਲਾਹੀ ਉੱਤੇ ਤਖ਼ਤ 'ਤੇ ਬੈਠੇ ਨੇ, ਜਿਵੇਂ ਚੰਦ ਦੇ ਗਿਰਦ ਤਾਰਕਾ ਮੰਡਲ ਤਾਰਿਆਂ ਦਾ ਪਰਿਵਾਰ ਹੁੰਦਾ ਹੈ, ਤਿਵੇਂ ਪੂਰੇ ਗੁਰੂ ਦੇ ਸਮਰੱਥ ਗੁਰੂ ਦੇ ਇਰਦ ਗਿਰਦ ਸਿੱਖੀ ਦਾ ਪਰਿਵਾਰ ਪਿਆ ਹੋਇਆ ਹੈ। ਦੂਰ ਤੱਕ ਸੰਗਤਾਂ ਬੈਠੀਆਂ ਨੇ, ਗੁਰੂ ਦੀ ਬਾਰਗਾਹ ਵਿੱਚ ਕੀਰਤਨ ਹੋ ਰਿਹਾ ਹੈ। ਔ ਪਿਆਰ ਨਾਲ ਅਸੀਂ ਵੀ ਇੱਕ ਸ਼ਬਦ ਦੇ ਦੁੱਖ ਸੁਣੀਏ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਗੁਰੂ ਦੇ ਚਰਨਾਂ ਦਾ ਅਰਥ ਹੁੰਦਾ ਗੁਰੂ ਦੇ ਵਾਕ, ਗੁਰੂ ਦੇ ਵਾਕ। ਵਰਨਾ ਚਰਨ ਤਾਂ ਜਿਸ ਚੀਜ਼ ਦੇ ਬਣੇ ਹੋਏ ਨੇ, ਮੌਤ ਤੋਂ ਬਾਅਦ ਉਹਦੇ 'ਚ ਰਲ ਜਾਂਦੇ ਨੇ। ਗੁਰੂ ਦੇ ਚਰਨ ਹਕੀਕਤਨ ਗੁਰਬਾਣੀ ਹੋਇਆ ਕਰਦੀ ਹੈ, ਕਿਉਂਕਿ ਮਹਾਰਾਜ ਜੀ ਨੇ ਆਪ ਹੀ ਇਹ ਭੁਲੇਖਾ ਕੱਢਿਆ ਹੈ ਕਿ ਮੇਰੀ ਕਾਇਆ ਗੁਰੂ ਨਹੀਂ, ਗੁਰੂ ਉਹੀ ਓ ਹੈ ਜੋ ਪਰਮੇਸ਼ੁਰ ਵੱਲੋਂ ਹੁਕਮ ਮੈਨੂੰ ਵੀ ਆਇਆ, ਤੁਹਾਨੂੰ ਵੀ, ਬਾਣੀ ਗੁਰੂ। ਹੁਣ ਕੋਈ ਭੁਲੇਖਾ ਨਹੀਂ ਰਹਿ ਜਾਂਦਾ, ਬਾਣੀ ਗੁਰੂ। ਪਰ ਹੈ ਬੜਾ ਔਖਾ ਸਮਝਣਾ ਕਿ ਸ਼ਬਦ ਗੁਰੂ ਹੁੰਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਤੋਂ ਸ਼ਬਦ ਕੀਰਤਨ ਹੋ ਰਿਹਾ ਹੈ ਕਿ ਕਿਹਾ ਬਜ਼ੁਰਗ ਦੁਰਗੇ ਨੇ। ਮਹਾਰਾਜ ਜੀ ਦਿਲਾਂ ਦੇ ਮਹਿਰਮ ਸਤਿਗੁਰੂ ਜੀ ਨੇ ਪਛਾਣ ਲਿਆ, ਦੁਰਗਾ ਉਹੀਓ ਹੈ ਜਿਹੜਾ 10 ਨੇ, 12 ਨੇ, ਇਸ ਤੋਂ ਵੀ ਕਈ ਵਰੇ ਪਹਿਲੇ ਮੇਰੇ ਹੱਥ ਜ਼ਿੱਦ ਕਰਨ 'ਤੇ ਵੀ ਇਵਜ਼ਾਨਾ ਨਹੀਂ ਲੈਂਦਾ ਸੀ, ਅੱਜ ਨਹੀਂ ਲਵਾਂਗਾ, ਮੰਗ ਕੇ ਲਵਾਂਗਾ। ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਕੋਲ ਬੈਠੇ ਸਿੱਖਾਂ ਨੂੰ ਭੇਜਿਆ, ਬਜ਼ੁਰਗਾਂ ਨੂੰ ਲੈ ਆਓ ਅੱਗੇ। ਮਹਾਰਾਜ ਜੀ ਗੱਦੀ ਦੇ ਕੋਲ ਹੀ ਲਿਆ ਕੇ ਬਜ਼ੁਰਗ ਦੁਰਗੇ ਬ੍ਰਾਹਮਣ ਨੂੰ ਬਿਠਾ ਦਿੱਤਾ। ਇਸ ਨੇ ਪਲਕਾਂ ਖੋਲੀਆਂ, ਪਛਾਣ ਲਿਆ, ਗੁਰੂ ਮਹਾਰਾਜ ਜੀ ਨੇ ਪਛਾਣ ਲਿਆ। ਵਾਹ ਵਾਹ, ਗਲ ਵਿੱਚ ਪੱਲਾ ਪਾ ਕੇ ਦੁਰਗੇ ਨੇ ਨਮਸਕਾਰ ਕੀਤੀ। ਬੇਟਾ, ਆਪਣੇ ਪੋਤਰਿਆਂ ਨੂੰ, ਬੇਟਾ ਮੈਨੂੰ ਖੜ੍ਹਾ ਕਰ ਦੇ। ਖੜ੍ਹਾ ਹੋ ਗਿਆ, ਫੜ ਰੱਖੋ, ਡਿੱਗ ਨਾ ਪਵਾਂ। ਵਾਹ, ਫਰੀਦ ਜੀ ਨੇ ਇੱਕ ਜਗ੍ਹਾ, ਸ਼ਲੋਕ ਇੱਕੋ ਹੀ ਹੈ ਪਰ ਕਵਿਤਾ ਦੀ ਕਮਾਲ ਕਰ ਦਿਖਾਈ ਹੈ, ਸ਼ੈਲੀ ਕਮਾਲ ਦੀ ਹੈ। ਅੱਧੀ ਸਤਰ ਅੰਦਰ ਜਵਾਨੀ ਦਿਖਾ ਲਈ ਹੈ ਅਤੇ ਅੱਧੀ ਅੰਦਰ ਬੁਢਾਪਾ। ਫਰੀਦ ਜੀ ਦੇ ਸਲੋਕ, ਕਮਾਲ ਦੀ ਬਾਤ ਹੈ। ਕਹਿੰਦੇ ਨੇ ਫਰੀਦ ਜੀ ਸਲੋਕ ਲਿਖਦੇ ਨੇ ਫਰੀਦ ਦਾ, ਇਹਨੀ ਨਿੱਕੀ ਜੰਘੀਆਂ, ਜੰਘਾਂ ਮੈਨੇ ਟੰਗੜੀਆਂ ਲੱਤਾਂ, ਫਰੀਦਾ ਇਹਨੀ ਨਿੱਕੀ ਜੰਘੀ ਹੈ, ਥਲ ਡੂਗਰ ਭਵੀਓ ਹੁਮ। ਇਹ ਜਵਾਨੀ ਦਾ ਸੂਚਕ ਹੈ। ਮੈਂ ਛੋਟੀਆਂ ਛੋਟੀਆਂ ਲੱਤਾਂ ਨਾਲ ਕਿੱਥੇ ਪਾਸ ਪਟਨ ਅਤੇ ਕਿੱਥੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ, ਫਰੀਦ ਇੱਥੇ ਤੱਕ ਵੀ ਆਇਆ ਪੈਦਲ ਤੁਰ ਤੁਰ ਕੇ, ਥੱਕਣੇ ਨਾ, ਦਿਨੇ ਵੀ ਤੁਰਦਾ ਰਹਾਂ ਰਾਤ ਵੀ ਤੁਰਦਾ ਰਹਾਂ, ਭੱਜ ਭੱਜ ਕੇ ਮੰਜ਼ਲਾਂ ਮਾਰ ਲਵਾਂ, ਇਹ ਲੱਤਾਂ ਥੱਕਦੀਆਂ ਨੇ ਸੀ, ਭਾਵਾਂ ਮੈਂ ਸਹਿਰਾ ਲੰਘ ਜਾਵਾਂ ਅਤੇ ਚਾਹੇ ਜੰਗਲਾਤ ਲੰਘ ਜਾਵਾਂ, ਉਹ ਨਿੱਕੀਆਂ ਨਿੱਕੀਆਂ ਟੰਗੜੀਆਂ ਅਤੇ ਕਦੀ ਥੱਕਣੇ ਨਾ, ਮੈਂ ਠਲ ਡੂਗਰ ਭੌਂ ਕੇ ਆ ਜਾਂਦਾ। ਪਰ ਹੁਣ ਫਰੀਦਾ ਇਹਦੀ ਨਿੱਕੀ ਜੰਘੀ ਹੈ, ਠਲ ਡੂਗਰ ਭਵਿਓਮ, ਅੱਜ ਫਰੀਦੇ ਕੂਜੜਾ ਸਹਿ ਕੂਹਾਂ ਥੀ ਆਉਂ। ਇਹਦਾ ਮਸਾਲਾ ਵਿਛਿਆ ਹੈ, ਦਰੀ 'ਤੇ ਬੈਠੇ ਨੇ ਫਰੀਦ ਜੀ, ਤਾਂ ਨੇੜੇ ਲੋਟਾ ਪਿਆ ਇਹਨਾਂ ਦਾ, ਕੁੱਜਾ ਪਾਣੀ ਵਾਲਾ, ਆਫਤਾਬਾ ਲੋਟਾ, ਉਹ ਇੱਦਾਂ ਪ੍ਰਤੀਤ, ਉੱਥੇ ਤਾਂ ਨਹੀਂ ਜਾ ਸਕਦਾ ਸਰੀਰ ਜਿਵੇਂ ਸੌ ਕੋਹ 'ਤੇ ਪਿਆ ਹੁੰਦਾ। ਪਹਿਲਾਂ ਸੌ ਕੋਹ ਵੀ ਨੇੜੇ ਲੱਗੇ, ਇਹਨੀ ਨਿੱਕੀ ਜੰਘੀ ਹੈ, ਥਲ ਡੂਗਰ ਭਵੀ ਆਉਂ, ਅਤੇ ਸੌ ਕੋਹ ਵੀ ਨੇੜੇ, ਪਰ ਹੁਣ ਨੇੜੇ ਵਾਲਾ ਆਪਣਾ ਲੋਟਾ ਪਾਣੀ ਦਾ, ਅੱਜ ਫਰੀਦੇ ਕੂਜੜਾ ਸਹਿ ਕੋਹਾਂ ਥੀ ਆਉਂ। ਇਹ ਬੁਢਾਪਾ ਸਲੋਕ ਇੱਕੋ ਹੀ ਹੈ, ਇੱਕ ਪੰਕਤੀ ਵਿੱਚ ਚਾਲਮੇ ਸ਼ਬਾਬ ਦਿਖਾਇਆ ਹੈ ਅਤੇ ਦੂਸਰੀ ਚਾਲਮੇ ਜ਼ਈਫੀ। ਦਰਅਸਲ ਭਾਵ ਕੀ ਹੈ, ਫਰੀਦਾ ਇਹਨੀ ਨਿੱਕੀ ਜੰਘੀ ਹੈ, ਥਲ ਡੂਗਰ ਭਵੀ ਆਉਂ। ਫਰੀਦ ਜੀ ਕਹਿੰਦੇ ਨੇ ਇਸ ਅਗਿਆਨਤਾ ਵਾਲੇ ਜੀਵੜੇ ਨੇ ਅਗਿਆਨਤਾ ਵਿੱਚ ਉਪਦੇਸ਼ ਤੋਂ ਹੀਣਾ ਹੋ ਕੇ ਬੜੀਆਂ ਜਨਮਾਂ ਜਨਮਾਂਤਰਾਂ ਅਤੇ ਜੂਨਾਂ ਦੇ ਚੱਕਰ ਕੱਟੇ ਨੇ, ਕਈ ਜਨਮ ਪੈਕੀਟ ਪਤੰਗਾਂ, ਕਈ ਜਨਮ ਗਜਮੀਨ। ਦਰਅਸਲ ਸਲੋਕ ਦਾ ਭਾਵ ਕੀ ਹੈ, ਡਾਰਬਨ ਥਿਊਰੀ ਵੀ ਐਸਾ ਕਹਿੰਦੀ ਹੈ, ਮਨੁੱਖ ਕਿਸ ਤਰ੍ਹਾਂ ਪ੍ਰੋਗਰੈਸ ਕਰਦਾ ਕਰਦਾ ਇੱਥੇ ਆਇਆ ਹੈ। ਫਰਿੱਜ ਕਹਿੰਦੇ ਨੇ ਅਗਿਆਨਤਾ ਵਿੱਚ ਮੈਂ ਕਈ ਵਾਰੀ ਜੰਮਿਆ, ਕਈ ਵਾਰੀ ਮਰਿਆ, ਕਈ ਵਾਰੀ ਸੱਪ ਬਣਿਆ, ਕਈ ਵਾਰੀ ਪੱਥਰ ਬਣਿਆ, ਕਈ ਵਾਰੀ ਕੁਛ ਬਣਿਆ ਅਤੇ ਕਈ ਵਾਰੀ ਕੁਛ ਬਣਿਆ। ਅਗਿਆਨਤਾ ਵਿੱਚ ਐਡਾ ਸਫ਼ਰ ਕੀਤਾ, ਹੁਣ ਗੁਰੂ ਨੇ ਮੈਨੂੰ ਉਪਦੇਸ਼ ਦੇ ਦਿੱਤਾ ਹੈ ਅਤੇ ਉਪਦੇਸ਼ ਦੀ ਕਮਾਈ ਨਾਲ ਮੈਨੂੰ ਗਿਆਨ ਹੋ ਗਿਆ ਹੈ। ਹੁਣ ਮੈਂ ਕੀ ਸਮਝਦਾ, ਆਹ ਜਿਹੜਾ ਸਰੀਰ ਹੈ ਨਾ, ਕੁੱਜਾ ਭਾਂਡਾ, ਇਹ ਹੋਰ ਹੈ, ਮੈਂ ਹੋਰ ਹਾਂ। ਅਤੇ ਅੱਜ ਫਰੀਦੇ ਕੁੱਜੜਾ, ਹੁਣ ਗਿਆਨ ਦੀ ਬਰਕਤ ਨਾਲ ਮੈਂ ਕੀ ਸਮਝਦਾ ਹਾਂ ਕਿ ਇਹ ਜਿਹੜਾ ਮੈਨੂੰ ਸਰੀਰ ਮਿਲਿਆ ਨਾ, ਚੋਲਾ ਕੂਜ਼ਾ ਆਫਤਾਬਾ ਸਰੀਰ, ਇਹ ਤਾਂ ਕੁਛ ਹੈ ਅਤੇ ਮੈਂ ਹੋਰ ਕੁਛ ਹਾਂ, ਮੈਂ ਅਸਲ ਹਾਂ, ਇਹ ਤਾਂ ਇੱਕ ਐਵੇਂ ਲਿਬਾਸ ਹੈ, ਅੱਜ ਲਾ ਦਵਾਂ ਅਤੇ ਅੱਜ ਲਾ ਦਵਾਂ। ਅੱਜ ਫਰੀਦੇ ਕੂਜੜਾ ਸਹਿ ਕੋਹਾਂ ਥੀ ਆਉਂ, ਅੱਜ ਫਰੀਦ ਜਾਣੀ ਮੈਂ, ਮੇਰਾ ਆਪਾ ਇਸ ਕੁੱਜੇ ਤੋਂ ਸੌ ਕੋਹ 'ਤੇ ਬੈਠਾ ਹੋਇਆ ਹੈ, ਗਿਆਨਵਾਨ ਦੀ ਅਵਸਥਾ ਕਹਿੰਦੇ ਨੇ। ਤਾਂ ਖੈਰ ਗੱਲ ਹੈ, ਇਹਦੇ ਪੋਤਰਿਆਂ ਨੇ ਦੁਰਗੇ ਨੂੰ ਖੜਾ ਕਰ ਦਿੱਤਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜਦਾ ਹੈ। ਮਹਾਰਾਜ ਮੁਸਕਰਾਏ ਅਤੇ ਆਖਣ ਲੱਗੇ, ਪੰਡਿਤ ਦੁਰਗਾਦਾਸ ਬਈ, ਤੇਰੇ ਤੂੰ ਮੇਰੇ ਨਾਲ ਇੱਕ ਇਕਰਾਰ ਕੀਤਾ ਹੈ, ਮੈਂ ਤੇਰਾ ਕੁਝ ਦੇਣ ਦੇਣ ਵਾਸਤੇ ਆਇਆ ਹਾਂ। ਰਣਜੀਤ ਸਿੰਘ ਜੀ, ਤੁਹਾਡੀ ਡਿਊਟੀ ਹੋਰ ਵੀ ਹੋ ਸਕਦੀ ਕਿ ਕੋਈ ਹੈ? ਅਤੇ ਦੁਰਗਿਆ, ਮਹਾਰਾਜ ਬੋਲੇ, ਭਰਪੂਰ ਸੰਗਤ ਵਿੱਚ, ਉਦੋਂ ਮੈਂ ਤੈਨੂੰ ਕਹਿੰਦਾ ਸੀ ਤੂੰ ਲੈ, ਤੂੰ ਸੇਵਾ ਕੀਤੀ ਹੈ ਕੁਝ ਲੈ ਲੈ, ਤੂੰ ਇਨਕਾਰ ਕੀਤਾ ਜੀ, ਅੱਜ ਨੇ ਫੇਰ ਲਵਾਂਗਾ, ਅਤੇ ਨਾਲੇ ਆਉਂਦਾ ਸੀ ਮੰਗ ਕੇ ਲਵਾਂਗਾ। ਮਹਾਰਾਜ, ਇਸੇ ਲਈ ਮੈਂ ਸ਼ਾਇਦ ਜਿਉਂਦਾ ਰਿਹਾ ਹਾਂ, ਇਸੇ ਲਈ ਸ਼ਾਇਦ ਮੈਨੂੰ ਮੌਤ ਛੱਡ ਗਈ ਹੈ, ਮੇਰੇ ਹਾਣੀ ਹਾਣ ਪ੍ਰਵਾਨ ਸਾਰੇ ਇੱਕ ਇੱਕ ਕਰਕੇ ਤੁਰ ਗਏ ਨੇ, ਮੈਂ ਤਾਂ ਉਡੀਕਾਂ ਵਿੱਚ ਰਿਹਾ ਹਾਂ, ਮੇਰੇ ਭਾਗ ਹੋਏ ਨੇ, ਜਾਣ ਤੋਂ ਪਹਿਲਾਂ ਆਪਦੇ ਦੀਦਾਰ ਹੋ ਗਏ ਨੇ, ਅਤੇ ਮੰਗਣੀ ਆਇਆ ਹਾਂ। ਦੁਰਗਿਆ, ਫਿਰ ਸੰਗਤਾਂ ਦੇ ਵਿੱਚ ਆਇਆ ਹੈ, ਜੀਓ ਆਇਆ, ਉਹ ਦੁਰਗਿਆ ਤੇਰੇ ਨਾਲ ਮੇਰੇ ਵਰ੍ਹਿਆਂ ਦਾ ਇਕਰਾਰ ਵੀ ਹੈ, ਮੈਨੂੰ ਯਾਦ ਹੈ, ਅਤੇ ਮੈਂ ਪੂਰਾ ਵੀ ਕਰਨਾ ਹੈ ਪਰਮੇਸ਼ੁਰ ਦੀ ਬਰਕਤ ਨਾਲ। ਅਤੇ ਬੋਲ ਕੀ ਲੈਣਾ ਹੈ, ਕਲਿਆਣ ਲੈਣੀ ਹੈ ਕਿ ਦੁਨੀਆਂ ਦਾ ਧਨ ਲੈਣਾ ਹੈ, ਨਜਾਤ ਲੈਣੀ ਹੈ ਕਿ ਦੁਨੀਆਂ ਦੇ ਪਦਾਰਥ ਲੈਣੇ ਨੇ? ਕੇਵਲ ਮੁਕਤੀ ਚਾਰ ਕਿਸਮ ਦੀ ਹੁੰਦੀ ਹੈ, ਖੈਰ ਤੂੰ ਕੇਵਲ ਮੁਕਤੀ ਲੈਣੀ ਹੈ, ਆਵਾਗਮਨ ਤੋਂ ਨਜਾਤ ਲੈਣੀ ਹੈ, ਪਰਮੇਸ਼ੁਰ ਦੇ ਰੂਪ ਵਿੱਚ ਲੀਨ ਹੋਣਾ ਹੈ, ਕੋਈ ਦੁਨਿਆਵੀ ਪਦਾਰਥ ਲੈਣੇ ਨੇ? ਦੁਰਗਿਆ, ਭਲਾ ਹੋਇਓ, ਤੂੰ ਵੀ ਹੈ ਅਤੇ ਮੈਂ ਵੀ ਹਾਂ, ਵਰੇ ਹੋ ਗਏ, ਕਦੀ ਇਕਰਾਰ ਕੀਤੇ ਸੀ, ਬੋਲ ਕੀ ਲੈਣਾ ਹੈ? ਇਤਿਹਾਸ 'ਚ ਮੈਂ ਬੋਲਣ ਲੱਗਾ ਹਾਂ ਆਪਣੀ ਕਿਰਪਾ ਨਾਲ, ਦੁਰਗੇ ਨੇ ਇਤਨਾ ਖੂਬਸੂਰਤ ਮੰਗਿਆ ਅਤੇ ਆਖਣ ਦੁਰਗਾ ਚੁੱਪ ਕਰ ਗਿਆ, ਕਹਿੰਦੇ ਨੇ ਚੁੱਪ ਕਰ ਗਿਆ। ਮਹਾਰਾਜ ਨੇ ਕਿਹਾ, ਦੁਰਗਿਆ ਤੈਨੂੰ ਖੁੱਲੇ, ਪਰ ਦੁਨਿਆਵੀ ਪਦਾਰਥ ਮੰਗ ਲੈ, ਜਿੰਨਾ ਮੰਗਣਾ ਮੰਗ ਲੈ, ਪਰਮੇਸ਼ੁਰ ਰਾਜ਼ੀ ਹੈ, ਸੰਗਤ ਰਾਜ਼ੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਖਾਲਿਕ ਅਤੇ ਖਲਕਤ ਦੋਨੋਂ ਹੀ ਤੇਰੇ 'ਤੇ ਰਾਜ਼ੀ ਨੇ, ਮੰਗ ਕੀ ਮੰਗਣਾ ਹੈ, ਭਾਵਾਂ ਦੁਨੀਆ ਦੀ ਚੀਜ਼ ਮੰਗ ਲੈ, ਕਿੰਨੀ ਮੰਗ ਲੈ, ਬਹੁਲਤਾ ਵਿੱਚ ਮੰਗ ਲੈ, ਅਕਸਰੀਅਤ ਵਿੱਚ ਮੰਗ ਲੈ, ਨਿਮਤਾ ਮੰਗ ਲੈ, ਦਾਤਾ ਮੰਗ ਲੈ, ਪਦਾਰਥ ਮੰਗ ਲੈ, ਅਤੇ ਭਾਵੇਂ ਵਿੱਚ ਤੂੰ ਕਲਿਆਣ ਮੰਗ ਲੈ ਇਸ ਜੀਵ ਦੀ, ਕਿ ਤੂੰ ਬ੍ਰਹਮ ਵਿੱਚ ਲੀਨ ਹੋ ਜਾਏ ਅਤੇ ਆਵਾਗਾਉਣ ਤੋਂ ਤੇਰਾ ਛੁਟਕਾਰਾ ਹੋ ਜਾਏ, ਜੰਮਣ ਮਰਨ ਤੋਂ ਰਿਹਾਈ ਹੋ ਜਾਏ, ਮੰਗ ਕੀ ਮੰਗਣਾ। ਚੁੱਪ, ਫਿਰ ਚੁੱਪ। ਮਹਾਰਾਜ ਨੇ ਕਿਹਾ, ਦੁਰਗਿਆ ਉਹ ਤੂੰ ਬੜਾ ਆਲਮ ਅਤੇ ਵਿਦਵਾਨ ਹੈ, ਮੰਗ ਕੀ ਮੰਗਣਾ ਹੈ, ਚੁੱਪ ਕਿਉਂ ਕੀਤਾ ਹੈ। ਮਹਾਰਾਜ, ਚੁੱਪ ਮੇਰੇ ਕਰਨ ਦੀ ਵੀ ਕੋਈ ਕਾਰਨ ਹੈ, ਬਾਇਸ ਹੈ, ਸਬੱਬ ਹੈ, ਮੈਂ ਸੋਚ ਹੀ ਰਿਹਾ। ਦੁਰਗਿਆ ਇਹਦੇ ਵਿੱਚ ਕੀ ਸੋਚਣ ਵਾਲੀ ਗੱਲ ਹੈ, ਇਤਿਹਾਸ ਕਹਿੰਦਾ। ਪਰ ਸੋਚ ਸੋਚ ਕੇ, ਮਹਾਰਾਜ ਮੈਨੂੰ ਤਾਂ ਸਾਰੀ ਜ਼ਿੰਦਗੀ ਇੰਨਾ ਸੋਚਣਾ ਨਹੀਂ ਮਿਲਿਆ ਹੈ, ਇਤਨਾ ਸੋਚਣ ਦਾ ਮੌਕਾ ਨਹੀਂ ਮਿਲਿਆ, ਜਾਂ ਮੈਂ ਇਤਨਾ ਖੇਚਲ ਦਿਮਾਗ 'ਤੇ ਪਾਈ ਨਹੀਂ, ਝੱਟ ਹੀ ਸੋਚ ਲੈਂਦਾ ਸਾਂ ਕਿ ਕੀ ਕਰਨਾ ਹੈ। ਅੱਜ ਪਹਿਲਾ ਹੀ ਮੌਕਾ ਹੈ ਕਿ ਮੈਨੂੰ ਜਵਾਬ ਹੀ ਨਹੀਂ ਆਉਂਦਾ ਅੰਦਰੋਂ, ਜੇ ਜਵਾਬ ਆਉਂਦਾ ਹੈ ਤਾਂ ਹੋਰ ਕਿਸਮ ਦਾ ਆਉਂਦਾ ਹੈ। ਮਹਾਰਾਜ ਨੇ ਕਿਹਾ, ਜੋ ਜਵਾਬ ਆਉਂਦਾ ਹੈ ਕਹਿ ਦੇ, ਜੋ ਆਉਂਦਾ ਹੈ ਕਹਿ ਦੇ, ਪਰਮੇਸ਼ੁਰ ਵੀ ਰਾਜ਼ੀ ਹੈ, ਸਾਧ ਸੰਗਤ ਵੀ ਰਾਜ਼ੀ ਹੈ, ਅਤੇ ਮੈਂ ਤਾਂ ਭੰਡਾਰੇ 'ਤੇ ਬੈਠਾ ਹੋਇਆ ਵਰਤਾਉਣਾ ਹੀ ਹੈ, ਭੰਡਾਰਾ ਅਕਾਲ ਪੁਰਖ ਦਾ ਹੈ ਅਤੇ ਮੈਂ ਤਾਂ ਵਰਤਾਵਾ ਹੀ ਹਾਂ। ਦੁਰਗਿਆ ਮੈਂ ਕੋਈ ਕੋਲੋਂ ਦੇਣਾ ਹੈ, ਪਰਮੇਸ਼ੁਰ ਦੇਵਨਹਾਰ ਦਾ ਤਾਰ ਹੈ, ਬੋਲ ਕੀ ਮੰਗਣਾ ਹੈ, ਕੀ ਜਵਾਬ ਆਉਂਦਾ ਹੈ ਅੰਦਰੋਂ। ਦੁਰਗੇ ਨੇ ਜੋ ਕੁਛ ਆਖਿਆ ਉਸਨੂੰ ਇਤਿਹਾਸ ਦੀਆਂ ਸਤਰਾਂ ਵਿੱਚ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਨਾਲ ਕਲਮਬੰਦ ਕਰਦੇ ਨੇ।
ਨਾਮ ਦੇ ਧਨ ਦੇ ਲਜਨ ਕੋ, ਨਾਮ ਦੇ ਧਨ ਦੇ ਲਜਨ ਕੋ, ਧਨ ਬਿਹੀਨ ਜਗ ਜਗ ਨਾ ਸੁਹਾਏ।
ਮਹਾਰਾਜ ਮੈਂ ਸੋਚ ਰਿਹਾ ਹਾਂ, ਜੇ ਤੁਹਾਤੋਂ ਮੈਂ ਮੁਕਤੀ ਮੰਗ ਲਵਾਂ ਤਾਂ ਮੈਂ ਸਣੇ ਪਰਿਵਾਰ ਗਰੀਬ ਆਦਮੀ ਹਾਂ, ਮੁਕਤੀ ਨੂੰ ਮੇਰਾ ਟੱਬਰ ਕੀ ਕਰੂਗਾ। ਅੱਛਾ ਦੁਰਗਿਆ, ਫਿਰ ਤੈਨੂੰ ਖੁੱਲ੍ਹ ਹੈ, ਧਨ ਮੰਗ ਲੈ। ਗੁਰੂ ਅਮਰਦਾਸ ਮਹਾਰਾਜ ਪ੍ਰਸੰਨ ਹੋਏ ਨੇ, ਤੂੰ ਧਨ ਮੰਗ ਲੈ। ਅਤੇ ਉਹ ਦੁਰਗਾ ਹੁਣ ਇਸ ਉਸਤਾਦੀ ਨਾਲ, ਸਵੱਛ ਦਿਮਾਗ ਨਾਲ ਅਤੇ ਬਾਰੀਕ ਅਕਲ ਨਾਲ, ਲਤੀਫ ਦਿਮਾਗੀ ਨਾਲ ਮੰਗਣ ਲੱਗਾ, ਦੋਨੋਂ ਹੀ ਚੀਜ਼ਾਂ ਕਿੱਦਾਂ ਮੰਗ ਜਾਂਦਾ, ਇਹ ਹੀ ਤਾਂ ਕਮਾਲ ਦੀ ਗੱਲ ਹੈ। ਅਤੇ ਦੁਰਗੇ ਨੇ ਆਖਿਆ, ਜੇ ਤੁਸੀਂ ਭਲਾ ਮੈਨੂੰ ਨਾਮ ਦੇ ਦਿਓ, ਉਹਦੇ ਨਾਲ ਮੇਰੀ ਮੁਕਤੀ ਹੋ ਜਾਏ, ਅਤੇ ਦੁਨੀਆ ਵਿੱਚ ਮੈਂ ਗਰੀਬ ਆਦਮੀ ਹਾਂ, ਬ੍ਰਾਹਮਣ ਹਾਂ, ਅਤੇ ਧਨ ਨਾ ਹੋਵੇ ਤਾਂ ਕੋਈ ਬੰਦਾ ਕੋਲ ਖਲੋਣ ਨੂੰ ਤਿਆਰ ਨਹੀਂ, ਗੱਲ ਨਹੀਂ ਕੋਈ ਕਰਦਾ, ਭਾਵਾਂ ਕਿੱਡਾ ਅਕਲਾਂ ਸ਼ਕਲਾਂ ਵਾਲਾ ਬੰਦਾ ਹੋਵੇ, ਪਰ ਪੈਸਾ ਨਾਲ ਨਾ ਹੋਵੇ ਤਾਂ ਕੋਈ ਗੱਲ ਨਹੀਂ ਕਰਦਾ। ਜੇ ਮੈਂ ਮੁਕਤੀ ਮੰਗ ਲਵਾਂ, ਨਾਮ ਮੰਗ ਲਵਾਂ, ਤਾਂ ਦੁਨੀਆ ਵਿੱਚ ਔਖਾ ਹੋਵਾਂਗਾ। ਜੇ ਧਨ ਮੰਗ ਲਵਾਂ ਤਾਂ ਮੈਨੂੰ ਪਰਲੋਕ ਦਾ ਵੀ ਡਰ ਹੈ, ਜਮਾਂ ਦਾ ਡਰ ਹੈ, ਮੈਂ ਤਾਂ ਇਹ ਸੋਚ ਰਿਹਾ ਹਾਂ। ਤੋ ਗੁਰ ਇਤਿਹਾਸ ਵਿੱਚ ਇੱਦਾਂ ਆਉਂਦਾ ਹੈ, ਜੇ ਤੁਸੀਂ ਆਪ ਮੈਨੂੰ ਕੇਵਲ ਨਾਮ ਦਿਓ ਅਤੇ ਧਨ ਨਾ ਦੇਵੋ, ਅਤੇ ਧਨ ਬਿਨਾਂ ਦੁਨੀਆ ਵਿੱਚ ਕਾਹਦਾ ਰਹਿਣਾ ਹੋਇਆ। ਧਨ ਵੀ ਹੋਣੇ ਬੰਦਾ ਤਾਂ ਜੱਗ ਵਿੱਚ ਸੋਭਾ ਹੀ ਨਹੀਂ ਪਾਉਂਦਾ, ਇਸ ਲਈ ਸੱਚੇ ਪਾਤਸ਼ਾਹ ਮੈਂ ਸੋਚ ਰਿਹਾ। ਤਾਂ ਦੂਜੀ ਗੱਲ ਕੀ ਕਹਿੰਦਾ ਹੈ, ਜੇ ਭਲਾ ਤੁਸੀਂ ਮਿਹਰ ਕਰਕੇ ਮੈਨੂੰ ਧਨ ਦੇ ਦਿਓ ਤਾਂ ਨਾਮ ਤੋਂ ਸੱਖਣਾ ਵਾਂਝਾ ਰੱਖ ਲਓ, ਫਿਰ ਵੀ ਮੈਂ ਡਰਦਾ ਹਾਂ। ਮੈਨੂੰ ਉਧਰੋਂ ਵੀ ਡਰ ਆਉਂਦਾ ਤੇ ਉਧਰੋਂ, ਜੇ ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਧਨ ਦੇਹ ਨਾਮ ਨਾ ਦੇਹ, ਤੋ ਨਾਮ ਬਿਨਾ ਜਨ ਜਮਪੁਰ ਜਾਏ। ਮੈਂ ਤਾਂ ਇਸ ਸੋਚ ਵਿੱਚ ਗਲਤਾਨ ਹੋਇਆ ਹਾਂ, ਤੇ ਫਿਰ ਕੀ ਆਖਣ ਲੱਗਾ ਗਏ, ਸੱਚੇ ਪਾਤਸ਼ਾਹ ਮੇਰੀ ਵਿਦਿਆ ਠੀਕ ਉਤਰੀ ਹੈ, ਤੇ ਹੁਣ ਤੁਸਾਂ ਉਹ ਦਿਲਾਂ ਦੇ ਮਹਿਰਮ, ਹਕੀਕਤ ਸ਼ਨਾਸ, ਅੰਤਰਜਾਮੀ, ਬਿਨਾਂ ਬੋਲੇ ਤੋਂ ਹੀ ਸਮਝਣ ਵਾਲੇ, ਤੇ ਫਿਰ ਵੀ ਮੇਰੇ ਤੋਂ ਪੁੱਛਦੇ ਹੋ ਕਿ ਕੀ ਦੇਵਾਂ ਕੀ ਨਾ ਦੇਵਾਂ, ਆਹ ਦੇਵਾਂ ਕਾ ਉਹ ਦੇਵਾਂ। ਸੱਚੇ ਪਾਤਸ਼ਾਹ ਤੁਹਾਨੂੰ ਮੈਂ ਕਹਾਂ, ਇਹ ਗੱਲ ਬਣ ਆਉਂਦੀ ਹੈ,
ਜੋ ਪਾਵੇ ਤੇ ਉਹ ਬਣ ਬਣਾਏ,
ਮੇਰੀ ਤਾਂ ਇਹੀ ਦੋਨੋਂ ਇਲਤਜਾ ਹੈ ਕਿ ਜਿੱਦਾਂ ਆਪ ਨੂੰ ਸੋਹਣਾ ਲੱਗਦਾ ਹੈ ਉਹ ਕਰ ਦਿਓ। ਮੈਂ ਤਾਂ ਦੋਨੋਂ ਹੀ ਗੱਲਾਂ ਦੱਸ ਦਿੱਤੀਆਂ, ਜੇ ਨਾਮ ਦਿਓ ਤਾਂ ਧਨ ਨਾ ਦਿਓ ਤਾਂ ਦੁਨੀਆ ਵੱਲੋਂ ਗਿਆ, ਜੇ ਧਨ ਦਿਓ ਤਾਂ ਨਾਮ ਤੋਂ ਸੱਖਣਾ ਰੱਖ ਲਓ ਤਾਂ ਜਮਾਂ ਦੇ ਮੂੰਹ 'ਚ ਪੈ ਜਾਵਾਂਗਾ। ਅਤੇ ਤੁਹਾਨੂੰ ਮੈਂ ਕੀ
ਕਹਾਂ, ਗੁਰੂ ਅਮਰਦਾਸ ਤੇ ਜੋਕੇ ਨੰਦਨ
ਦੋਨੋਂ ਨਿਰਮਲ ਪੰਥ ਚਲਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਗੁਰੂ ਅਮਰਦਾਸ ਤੇਜੋ ਕੇ ਨੰਦਨ, ਨੰਦਨ ਮੈਨੇ ਪੁੱਤਰ, ਤੇਜੋ ਮਹਾਰਾਜ ਦੇ ਪਿਤਾ ਦਾ ਨਾਂ ਸੀ ਤੇਜ ਭਾਨ। ਹੇ ਗੁਰੂ ਅਮਰਦਾਸ ਤੇਜ ਭਾਨ ਦੇ ਸਾਹਿਬਜ਼ਾਦੇ, ਗੁਰੂ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੰਥ ਚਲਾਏ। ਤੁਹਾਡੀ ਤਾਂ ਵਡਿਆਈ ਇਹਦੇ ਵਿੱਚ ਹੈ ਕਿ ਮੈਂ ਜੱਗ ਵੀ ਮੇਰਾ ਸੁਖਾਵਾਂ ਹੋ ਜਾਏ ਅਤੇ ਪਰਲੋਕ ਵੀ ਸੁਖਾਲਾ ਅਤੇ ਸੁਹੇਲਾ ਹੋ ਜਾਏ। ਗੁਰੂ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਅਤੇ ਫਿਰ ਆਖਣ ਲੱਗੇ, ਹਾਂ ਜੀ
ਕਿਹੋ ਮਤ ਦੋਨੋਂ ਤੁਮ ਲੈ ਹੋ।
ਅੱਛਾ ਬਈ ਦੁਰਗਿਆ, ਸੰਗਤ ਤੇਰੇ 'ਤੇ ਰਾਜ਼ੀ ਹੋ ਗਈ ਹੈ, ਤੂੰ ਬੜੀ ਵਿਲੱਖਣਤਾ ਅਤੇ ਵਿਚਿੱਤਰ ਦਿਮਾਗੀ ਦੇ ਨਾਲ, ਲਤੀਫ ਦਿਮਾਗੀ ਨਾਲ ਖੂਬ ਮੰਗ ਮੰਗੀ ਹੈ, ਇਸ ਘਰ ਵਿੱਚ ਕੋਈ ਘਾਟਾ ਨਹੀਂ, ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ, ਤੇਰਾ ਲੋਕ ਵੀ ਅਤੇ ਪਰਲੋਕ ਵੀ ਸਵਾਰਿਆ, ਦੋਨੋਂ ਹੀ ਚੀਜ਼ਾਂ ਲੈ ਲਾ, ਪਰ ਸੁਣ ਹੁਣੇ ਹੀ ਤੈਨੂੰ ਇਹ ਸੁੱਖ ਪ੍ਰਾਪਤ ਹੋ ਜਾਣਗੇ। ਪਰਮੇਸ਼ੁਰ ਮਿਹਰ ਕਰੇ, ਜਦ ਤੱਕ ਤੇਰਾ ਖਾਨਦਾਨ ਹੈ ਇਹ ਧਨ ਦੀ ਬਹੁਲਤਾ ਹੀ ਰਹੇ, ਇਹਨੂੰ ਕੋਈ ਘਾਟ ਥੋੜ ਕਮੀ ਨਾ ਆਵੇ। ਪਰ ਦੁਰਗਿਆ ਯਾਦ ਸੁਣ, ਤੂੰ ਆਪ ਵੀ ਤੇ ਆਪਣੇ ਤੋਂ ਅੱਗੇ ਵੀ ਇਹ ਕਹਿ ਦੇਣਾ, ਧਨ ਵਿੱਚ ਰਹਿ ਕੇ, ਧਨ ਦੇਣ ਵਾਲੇ ਦਾਤਾਂ ਵਿੱਚ ਰਹਿ ਕੇ ਦਾਤਾਰ ਨੂੰ ਸਦਾ ਸਿਮਰਨਾ ਹੈ, ਲਿਵ ਲਾ ਕੇ ਸਿਮਰਨਾ ਹੈ। ਜਬ ਲਓ ਜੀਵੋ ਧਨ ਬਹੁ ਪਾਵੋ, ਸਿਮਰੋ ਸਤਨਾਮ ਲਿਵ ਲਾਵੋ, ਲਿਵ ਲਾ ਕੇ ਸਿਮਰਨਾ ਹੈ। ਫਿਰ ਕਹਿੰਦੇ ਨੇ, ਜੇ ਐਸਾ ਕਰੋਗੇ ਤੈਨੂੰ ਜਮਾਂ ਦਾ ਮੂੰਹ ਨਹੀਂ ਦੇਖਣਾ ਪਵੇਗਾ, ਲੋਕ ਵੀ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੁਹੇਲਾ ਜਾਇਆ ਹੋ ਜਾਏਗਾ। ਜਿੱਥੇ ਨੇਕ ਵਿਅਕਤੀ, ਜਿੱਥੇ ਸ਼ੁਭ ਗੁਣਾਂ ਵਾਲੇ ਪੁੰਨੀ ਲੋਕ ਜਾਂਦੇ ਨੇ, ਤੇਰਾ ਉੱਥੇ ਵਾਸਾ ਹੋਵੇਗਾ। ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਉਂ ਗੁਰੂ ਅਮਰਦਾਸ ਮਹਾਰਾਜ ਉਸ ਦੁਰਗੇ ਗਰੀਬ ਨੂੰ, ਬ੍ਰਾਹਮਣ ਨੂੰ ਬੜਿਆਂ ਤੋਂ ਬੜੇ ਤਾਰ ਕੇ, ਉਹਦਾ ਲੋਕ ਸੁਖੀਆ ਪਰਲੋਕ ਸੁਹੇਲਾ ਬਣਾ ਕੇ, ਸੱਚੇ ਪਾਤਸ਼ਾਹ ਹੌਲੀ ਹੌਲੀ ਗੋਇੰਦਵਾਲ ਸਾਹਿਬ ਆ ਜਾਂਦੇ ਨੇ। ਤੋ ਕਹਿ ਕੇ ਸਮਾਪਤੀ ਹੁੰਦੀ ਹੈ।